ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰੋਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਹਾਂਜੀ, ਫਲਾਈਂਗ ਫੈਚਰ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੈਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਅਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777 905-451-9777 ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565-65
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੋਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 604-728-7011 ਔਰ 647-300-8436।
ਸਭਨਾ ਮਰਨਾ ਆਇਆ।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-500-4385।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਹਮੇਸ਼ਾ ਦੀ ਤਰ੍ਹਾਂ 3 ਵਜੇ ਤੱਕ ਆਪਣਾ ਸਾਥ ਰਹੂਗਾ ਜੀ ਆਵਾਜ਼ ਦੇ ਜ਼ਰੀਏ। ਅਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਤੁਹਾਡਾ ਧੰਨਵਾਦ ਕਰ ਦਿੰਦੇ ਹਾਂ ਜੀ। ਬੜੀ ਰੀਝ ਦੇ ਨਾਲ ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਹੋ। ਸਾਡਾ ਕੀ ਜੀ, ਤੁਸੀਂ 770 ਦੇ ਚੱਲਦੇ ਸਾਰੇ ਪ੍ਰੋਗਰਾਮ ਹੀ ਬੜੇ ਧਿਆਨ ਦੇ ਨਾਲ ਸੁਣਦੇ ਹੋ। ਬਹੁਤੇ ਸਾਡੇ ਲਿਸਨਰਸ ਨੇ ਜਿਹੜੇ ਉਹ ਕਾਰਾਂ, ਟਰੱਕਾਂ, ਟੈਕਸੀਆਂ ਦੇ ਵਿੱਚ ਹੁੰਦੇ ਨੇ, ਨਾਲ ਦੀ ਨਾਲ ਆਪਣਾ ਕੰਮ ਕਰੀ ਜਾਂਦੇ ਨੇ, ਡਰਾਈਵ ਕਰੀ ਜਾਂਦੇ ਨੇ ਅਤੇ ਨਾਲ ਦੀ ਨਾਲ ਸਾਡਾ ਪ੍ਰੋਗਰਾਮ ਸੁਣੀ ਜਾਂਦੇ ਨੇ। ਕਾਫੀ ਸਾਰੇ ਸਾਡੇ ਸੱਜਣ ਨੇ ਜਿਹੜੇ ਉਹ ਫੋਨ ਦੇ ਜ਼ਰੀਏ ਵੀ ਪ੍ਰੋਗਰਾਮ ਸੁਣਦੇ ਨੇ, ਕੁਝ ਇੰਟਰਨੈਟ 'ਤੇ ਵੀ ਸਾਡਾ ਪ੍ਰੋਗਰਾਮ ਸੁਣਦੇ ਨੇ। ਮੈਂ ਤੁਹਾਨੂੰ ਦੱਸ ਦਿੰਦਾ ਜੀ, ਜੇ ਕਿਤੇ ਸਾਡਾ ਪ੍ਰੋਗਰਾਮ ਤੁਸੀਂ ਮਿਸ ਵੀ ਕਰ ਜਾਓ ਤਾਂ eawaz.com 'ਤੇ ਜਾ ਕੇ ਆਰਕਾਈਵਸ ਕਲਿੱਕ ਕਰਕੇ ਜਿਹੜਾ ਮਰਜ਼ੀ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। ਹਫ਼ਤੇ ਦੀ ਰਿਕਾਰਡਿੰਗ ਪਈ ਹੁੰਦੀ ਹੈ। ਕਈ ਵਾਰੀ ਸਾਨੂੰ ਸਾਡੇ ਦੋਸਤ ਮਿੱਤਰ ਪੁੱਛ ਲੈਂਦੇ ਵੀ ਜਿਹੜਾ ਅੱਜ ਪ੍ਰੋਗਰਾਮ ਕੀਤਾ ਤੁਸੀਂ, ਅਸੀਂ ਮਿਸ ਕਰ ਗਏ ਅਤੇ ਦੁਬਾਰਾ ਕਿਵੇਂ ਸੁਣੀਏ, ਅਤੇ ਉਹਨਾਂ ਲਈ ਮੈਂ ਇਹ ਖਾਸ ਤੌਰ 'ਤੇ ਨੋਟ ਕਰਾਉਣਾ ਵੀ eawaz.com 'ਤੇ ਜਾ ਕੇ ਅਤੇ ਆਰਕਾਈਵਸ ਕਲਿੱਕ ਕਰਕੇ ਨਗਾਰਾ ਰੇਡੀਓ ਜਾਂ ਜਿਹੜਾ ਵੀ ਪ੍ਰੋਗਰਾਮ ਤੁਸੀਂ ਸੁਣਨਾ ਚਾਹੁੰਦੇ, ਕੋਈ ਪ੍ਰੋਗਰਾਮ ਮਿਸ ਕਰ ਗਏ ਉਹ ਸੁਣ ਲਿਓ। ਮੌਸਮ ਬਦਲ ਰਿਹਾ ਦੋਸਤੋ, ਦਿਨ ਛੋਟੇ ਹੋ ਰਹੇ ਨੇ, ਸਰਦੀ ਆ ਰਹੀ ਹੈ ਅਤੇ ਬਦਲਦੇ ਮੌਸਮ ਦੇ ਵਿੱਚ ਵੈਸੇ ਹੀ ਇੱਕ ਐਡੀਸ਼ਨਲ ਜ਼ਿੰਮੇਵਾਰੀ ਜੀ ਬਣ ਜਾਂਦੀ ਆਪਣੀ ਵੀ, ਆਪਾਂ ਆਪਣੀ ਸਿਹਤ ਦਾ ਖਿਆਲ ਰੱਖੀਏ। ਤੁਸੀਂ ਕਹੋਗੇ ਲਓ ਇਹ ਵੀ ਕੋਈ ਜ਼ਿੰਮੇਵਾਰੀ ਆ, ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਦੋਸਤੋ ਇਹ ਹੀ ਹੈ, ਜੇ ਆਪਾਂ ਆਪ ਤੰਦਰੁਸਤ ਹਾਂ ਤਾਂ ਫਿਰ ਹੀ ਆਲਾ ਦੁਆਲਾ ਸਾਨੂੰ ਸੋਹਣਾ ਲੱਗਦਾ, ਅਤੇ ਜੇ ਆਪਾਂ ਤੰਦਰੁਸਤ ਨਹੀਂ ਤਾਂ ਆਲਾ ਦੁਆਲਾ ਵੀ ਸਾਨੂੰ ਮੁਰਝਾਇਆ ਜਿਹਾ ਹੀ ਲੱਗਦਾ, ਜੀ ਨਹੀਂ ਲੱਗਦਾ, ਮਨ ਨਹੀਂ ਲੱਗਦਾ, ਆਪਣੇ ਆਪ ਤੋਂ ਵੀ ਮਨ ਅੱਕ ਜੇ ਜਾਂਦਾ। ਇਸ ਕਰਕੇ ਸਿਹਤ ਦਾ ਠੀਕ ਰਹਿਣਾ ਬਹੁਤ ਜ਼ਰੂਰੀ ਹੈ। ਬਦਲਦੇ ਮੌਸਮ ਦੇ ਵਿੱਚ ਜਿੱਥੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਾਈਕਰੋ ਆਰਗੇਨਿਜ਼ਮਸ ਨੇ, ਵਾਇਰਸਿਸ ਨੇ ਸਿਰ ਚੱਕਦੇ ਨੇ, ਉੱਥੇ ਨਾਲ ਦੀ ਨਾਲ ਆਪਣੀਆਂ ਜਿਹੜੀਆਂ ਆਦਤਾਂ ਜਦੋਂ ਅਸੀਂ ਨਹੀਂ ਬਦਲਦੇ ਉਦੋਂ ਵੀ ਅਸੀਂ ਕਈ ਵਾਰੀ ਆਪਣੀ ਸਿਹਤ ਆ ਜਿਹੜੀ ਉਹ ਖਰਾਬ ਕਰ ਲੈਂਦੇ ਹਾਂ। ਹੁਣ ਆਦਤਾਂ ਤੁਸੀਂ ਕਹੋਗੇ ਕਿਵੇਂ, ਆਦਤਾਂ ਦੇਖੋ ਜੀ ਸਾਰਿਆਂ ਦੇ ਮੂੰਹ ਲੱਗਿਆ ਅਤੇ ਮੂੰਹ ਹੁੰਦਾ ਖਾਣ ਲਈ, ਇੱਧਰ ਗਏ ਉੱਧਰੋਂ ਵੀ ਖਾ ਲਿਆ, ਉੱਧਰ ਗਏ ਉੱਧਰੋਂ ਵੀ ਖਾ ਲਿਆ, ਉੱਥੇ ਫਲਾਣੇ ਥਾਂ ਖੜ੍ਹੇ ਕੌਫੀ ਪੀ ਲਈ, ਨਾਲ ਦਾ ਕੋਈ ਦੋਸਤ ਮਿੱਤਰ ਖੜ੍ਹਾ ਉਹ ਵੀ ਪੁੱਛ ਲੈਂਦਾ ਭਾਈ ਮਿੱਤਰਾ ਕੌਫੀ ਪੀਣੀ ਆ, ਚਾਹ ਪੀਣੀ ਆ, ਅਤੇ ਫਿਰ ਤੁਹਾਨੂੰ ਪਤਾ ਵੀ ਤਿਉਹਾਰਾਂ ਦੀ ਰੁੱਤ ਆ, ਇੱਥੋਂ ਜਲੇਬੀ ਖਾ ਲਈ, ਉੱਥੋਂ ਮਠਿਆਈ ਦੀ ਬਰਫੀ ਖਾ ਲਈ, ਕੁਛ ਹੋਰ ਖਾ ਲਿਆ, ਘਰ ਜਾ ਕੇ ਫਿਰ ਚਾਹ ਦੇ ਨਾਲ ਬਿਸਕਟ ਖਾ ਲਏ, ਅਤੇ ਰਾਤ ਨੂੰ ਫਿਰ ਢਿੱਡ ਭਰ ਕੇ ਪੂਰਾ ਅਤੇ ਸੌਂ ਗਏ, ਅਤੇ ਸਵੇਰੇ ਉੱਠ ਕੇ ਫਿਰ ਇਹ ਖਾਣ ਪੀਣ ਵਾਲਾ ਕੰਮ ਸ਼ੁਰੂ ਕਰਤਾ। ਖਾਣਾ ਪੀਣਾ ਬਹੁਤ ਜ਼ਰੂਰੀ ਆ, ਖਾਣ ਪੀਣ ਬਿਨਾਂ ਦੁਨੀਆ ਚੱਲਦੀ ਨਹੀਂ। ਪਰ ਕਿਸੇ ਨੇ ਕਿਹਾ ਜੀ ਅਸੀਂ ਜਿਉਣ ਲਈ ਖਾਂਦੇ ਹਾਂ, ਇਸ ਲਈ ਨਹੀਂ ਜਿਉਂਦੇ ਕਿ ਖਾਈ ਜਾਈਏ। ਅਤੇ ਜਦੋਂ ਮੌਸਮ ਖਾਸ ਕਰਕੇ ਬਦਲਦਾ ਹੋਵੇ ਉਦੋਂ ਖਾਣ ਪੀਣ ਦੀਆਂ ਆਦਤਾਂ ਜਿਹੜੀਆਂ ਉਹ ਥੋੜ੍ਹੀਆਂ ਜਿਹੀਆਂ ਬਦਲ ਲੈਣੀਆਂ ਚਾਹੀਦੀਆਂ, ਥੋੜ੍ਹਾ ਜਿਹਾ ਜੇ ਘੱਟ ਖਾ ਲਈਏ। ਅਤੇ ਵੈਸੇ ਤਾਂ ਕਹਿੰਦੇ ਨੇ ਕਿ ਮੈਂ ਸੁਣਿਆ ਬਹੁਤ ਲੋਕਾਂ ਤੋਂ, ਕਹਿੰਦੇ ਖਾਣ ਪੀਣ ਦੇ ਮਸਲੇ 'ਚ ਪਿੱਕੀ ਨਹੀਂ ਹੋਣਾ ਚਾਹੀਦਾ, ਚੂਜ਼ ਹੀ ਨਹੀਂ ਹੋਣਾ ਚਾਹੀਦਾ, ਪਰ ਇਸ ਮੌਸਮ ਦੇ ਵਿੱਚ ਜ਼ਰੂਰ ਮੈਨੂੰ ਕਿਤੇ ਲੱਗਦਾ ਵੀ ਐਕਸਟਰਾ ਕੌਸ਼ੀਅਸ ਹੋ ਕੇ ਥੋੜ੍ਹਾ ਜਿਹਾ ਚੂਜ਼ ਹੀ ਹੋ ਕੇ ਕਿਹੜੀ ਚੀਜ਼ ਖਾਣੀ ਹੈ ਕਿਹੜੀ ਚੀਜ਼ ਨਹੀਂ ਖਾਣੀ ਥੋੜ੍ਹਾ ਜਿਹਾ ਜੇ ਅਸੀਂ ਅਵੋਇਡ ਕਰ ਲਈਏ। ਅਤੇ ਕਿਉਂਕਿ ਸਾਰੀ ਜਿਹੜੀ ਪ੍ਰੋਬਲਮ ਆ ਸਰੀਰ ਦੀ, ਦੇਖੋ ਸਰੀਰ 'ਚ ਜਿਹੜਾ ਕੁਝ ਅੰਦਰ ਜਾਂਦਾ, ਅੰਦਰ ਮੂੰਹ ਰਾਹੀਂ ਜਾਂਦਾ ਜਾਂ ਕੰਨਾਂ ਰਾਹੀਂ ਜਾਂਦਾ ਅਤੇ ਜਾਂ ਫਿਰ ਸਾਹ ਰਾਹੀਂ ਜਾਂਦਾ ਨੱਕ ਰਾਹੀਂ, ਨੱਕ ਰਾਹੀਂ ਸਾਫ਼, ਇੱਥੇ ਸਾਨੂੰ ਪਤਾ ਹੈ ਵੀ ਪੌਣ ਪਾਣੀ ਜਿਹੜਾ ਹੈਗਾ, ਹਵਾ ਸਾਫ਼ ਆ, ਠੀਕ ਆ, ਕੋਈ ਨਾ ਕੋਈ ਪੋਕਿਟ ਹੋਊਗੀ ਜਿੱਥੇ ਹਵਾ 'ਚ ਪੋਲਿਊਸ਼ਨ ਹੋਊਗਾ, ਪਰ ਨੋਰਮਲੀ ਕੈਨੇਡਾ ਜਿਹੜਾ ਸਾਫ਼ ਸੁਥਰਾ ਦੇਸ਼ ਗਿਣਿਆ ਗਿਆ। ਅਤੇ ਬਾਕੀ ਰਹਿ ਗਏ ਜੀ ਕੰਨ ਅਤੇ ਮੂੰਹ। ਕੰਨ ਹੁਣ ਜੇ ਚੰਗੀਆਂ ਗੱਲਾਂ ਸੁਣ ਲਈਏ, ਚੰਗੀ ਸੰਗਤ ਕਰ ਲਈਏ, ਚੰਗੇ ਲੋਕਾਂ ਕੋਲ ਬੈਠ ਜਾਈਏ, ਚੰਗੇ ਪ੍ਰੋਗਰਾਮ ਸੁਣ ਲਈਏ, ਅਤੇ ਫਿਰ ਉਹ ਵੀ ਠੀਕ ਆ ਕੰਮ। ਅੱਖਾਂ ਰਾਹੀਂ ਜੇ ਚੰਗਾ ਦੇਖ ਲਈਏ ਅਤੇ ਉਹ ਵੀ ਠੀਕ ਹੈ, ਪਰ ਕੀ ਕਰੀਏ, ਪੇਟ ਨਹੀਂ ਕੰਟਰੋਲ 'ਚ ਹੁੰਦਾ, ਸਾਡੇ ਦੋਸਤ ਮਿੱਤਰ ਕਹਿੰਦੇ ਆ। ਇਸੇ ਕਰਕੇ ਜਦੋਂ ਬਦਲਦਾ ਮੌਸਮ ਆ, ਫਿਰ ਕੀ ਹੁੰਦਾ ਬਈ, ਜਦੋਂ ਇੱਕ ਰੁੱਤ ਚੱਲ ਰਹੀ ਹੁੰਦੀ ਹੈ ਉਹਦੇ ਮੁਤਾਬਕ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਉਵੇਂ ਹੀ ਰਹਿੰਦੀਆਂ ਨੇ। ਉਵੇਂ ਰਹਿਣ ਦੇ ਨਾਲ ਕੀ ਹੁੰਦਾ ਵੀ ਦਿਨ ਛੋਟੇ ਹੋ ਗਏ ਆ, ਐਕਸਰਸਾਈਜ਼ ਘੱਟ ਰਹੀ ਆ ਥੋੜ੍ਹੀ ਬਹੁਤ, ਕੰਮ ਦਾ ਬੋਝ ਕਰੋਨਾ ਦੇ ਵਿੱਚ ਵੈਸੇ ਹੀ ਸਟ੍ਰੈਸ ਜ਼ਿਆਦਾ, ਬੋਡੀ ਦੇ ਵਿੱਚ ਥੋੜ੍ਹੀ ਜਿਹੀ ਨੋਰਮਲਾਂ ਨੂੰ ਜ਼ਿਆਦਾ ਐਸਿਡਿਟੀ ਬਣਦੀ ਹੈ, ਉਹਦੇ ਨਾਲ ਫਿਰ ਥੋੜ੍ਹਾ ਬਹੁਤ ਕਿਸੇ ਦਾ ਸਿਰ ਦੁਖਣ ਲੱਗ ਗਿਆ। ਫਿਰ ਕਈ ਵਾਰੀ ਕੀ ਹੁੰਦਾ ਵੀ ਬੋਡੀ ਯੂਜ਼ ਟੂ ਹੋਈ ਹੁੰਦੀ ਹੈ, ਆਪਾਂ ਗਰਮੀ 'ਚ ਹੁਣ ਗਰਮੀ ਦੀ ਰੁੱਤ 'ਚੋਂ ਨਿਕਲੇ ਹਾਂ, ਆਪਾਂ ਬਹੁਤ ਇੱਕੋ ਦਮ ਠੰਡ ਹੋ ਗਈ ਬਾਹਰ, ਅਤੇ ਫਿਰ ਹੀਟ 'ਚ ਆ ਗਏ, ਉੱਧਰੋਂ ਹੀਟ ਚੱਲ ਪਈ, ਅੱਖਾਂ ਡਰਾਈਨੈਸ ਹੋਣ ਲੱਗ ਗਈ, ਹੀਟ ਵਧੀ ਹੋਈ ਆ, ਉਹਦੇ ਨਾਲ ਫਿਰ ਮਤਲਬ ਸਿਰ ਵੀ ਦੁਖਣ ਲੱਗ ਗਿਆ, ਅਤੇ ਫਿਰ ਇੱਕੋ ਦਮ ਠੰਡ 'ਚ ਬਾਹਰ ਚਲੇ ਗਏ। ਇਹ ਕੇਅਰ ਨਾ ਕੀਤੀ ਵੀ ਸਾਡੇ ਪ੍ਰੋਪਰ ਕੱਪੜੇ ਪਾਏ ਵੀ ਹੋਏ ਆ ਕਿ ਨਹੀਂ ਪਾਏ ਹੋਏ। ਇਸ ਕਰਕੇ ਜਦੋਂ ਰੁੱਤ ਬਦਲਦੀ ਹੈ, ਮੇਰੇ ਕਹਿਣ ਦਾ ਮਤਲਬ ਇਹੀ ਸੀ ਵੀ ਥੋੜ੍ਹੀ ਜਿਹੀ ਉਹਦੇ 'ਚ ਥੋੜ੍ਹਾ ਜਿਹਾ ਯੋਗਦਾਨ ਸਾਡਾ ਵੀ ਹੈ ਵੀ ਆਪਾਂ ਆਪਣੀ ਸਿਹਤ ਨੂੰ ਠੀਕ ਰੱਖ ਲਈਏ। ਜਦੋਂ ਸਿਹਤ ਠੀਕ ਰਹੂ ਤਾਂ ਆਲਾ ਦੁਆਲਾ ਆਪੇ ਹੀ ਸੋਹਣਾ ਲੱਗੂਗਾ, ਚੰਗਾ ਲੱਗੂਗਾ, ਅਤੇ ਫਿਰ ਤੁਸੀਂ 2 ਵਜੇ ਸਾਡਾ ਪ੍ਰੋਗਰਾਮ ਵੀ ਸੁਣ ਲਓਗੇ। ਅਤੇ ਜੇ ਪਹਿਲਾਂ ਹੀ ਸਿਰ ਦੁਖੀ ਜਾਂਦਾ, ਤੁਸੀਂ ਕਹੋਗੇ ਯਾਰ ਅੱਗੇ ਸਿਰ ਦੁਖੀ ਜਾਂਦਾ, ਹੁਣ ਇਹਨਾਂ ਨੇ ਤਾਂ ਬੋਲੀ ਜਾਣਾ, ਇਹਨਾਂ ਦਾ ਪ੍ਰੋਗਰਾਮ ਵੀ ਕੀ ਸੁਣਨਾ, ਆਰਾਮ ਕਰ ਲਓ, ਹੈ ਨਾ, ਫਿਰ ਦਿਨੇ ਛੁੱਟੀਆਂ ਵੀ ਲਵਾਂਗੇ। ਉੱਤੋਂ ਫਿਰ ਆਹ ਜਿਹੜੀ ਬਲਾ ਇੱਕ ਚਿੰਬੜੀ ਹੋਈ ਆ ਕਰੋਨਾ ਦੀ, ਇਹਨੇ ਅੱਡ ਲਹੂ ਪੀਤਾ ਹੋਇਆ ਲੋਕਾਂ ਦਾ, ਅਤੇ ਗਾਂ ਫਿਰ ਅੱਗੇ ਵਾਇਰਲ ਫੀਵਰ ਫਲੂ ਦਾ ਜਿਹੜਾ ਰੋਤਾ ਮਿਕਸ ਹੋ ਕੇ ਮਿਲਗੋਬਾ ਬਣ ਕੇ ਪਤਾ ਨਹੀਂ ਕੀ ਕੀ ਕੁਛ ਕਰ ਰਹੀ ਹੈ। ਉੱਧਰੋਂ ਸਾਡੇ ਹੋਸਪਿਟਲਸ ਦੀ ਜਿਹੜੀ ਕਪੈਸਿਟੀ ਬੜੀ ਲਿਮਿਟਿਡ ਆ। ਵੈਸੇ ਤਾਂ ਅਸੀਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਹਾਂ ਵੀ ਸਿਹਤ ਅਤੇ ਐਜੂਕੇਸ਼ਨ ਦੋ ਇਹ ਜਿਹੀਆਂ ਚੀਜ਼ਾਂ, ਇਹ ਭਾਵੇਂ ਘਾਟੇ 'ਚ ਵੀ ਜਾਂਦੇ ਹੁਣ, ਮਹਿਕਮੇ ਸਰਕਾਰ ਨੂੰ ਇਹਨਾਂ 'ਤੇ ਪੈਸਾ ਲਾਉਣਾ ਚਾਹੀਦਾ, ਪਰ ਪਹਿਲਾਂ ਸਾਡੀ ਕਿਸੇ ਨੇ ਸੁਣੀ ਨਹੀਂ ਸੀ। ਸਾਡੀ ਕੀ ਜੀ, ਕਿਸੇ ਦੀ ਵੀ ਨਹੀਂ ਸੁਣਦੀ ਸਰਕਾਰ, ਤੁਹਾਨੂੰ ਪਤਾ, ਕੋਈ ਰੋਈ ਜਾਵੇ ਪਿੱਟੀ ਜਾਵੇ ਸਰਕਾਰਾਂ ਨੂੰ, ਬਸ ਤੁਹਾਨੂੰ ਪਤਾ ਹੀ ਆ ਹੁਣ ਕੀ ਕਹੀਏ। ਸਰਕਾਰਾਂ ਉਹਨਾਂ ਵੱਲ ਖਿਆਲ ਕਰਦੀਆਂ ਜਿਹੜੇ ਵੱਡੇ ਲੋਕ ਨੇ, ਕਾਰਪੋਰੇਟ ਸੈਕਟਰ, ਥੋੜ੍ਹੀ ਜਿਹੀ ਕੋਈ ਗੱਲ ਹੋਵੇ ਉਹਨਾਂ ਦੀਆਂ ਖਬਰਾਂ ਅਖਬਾਰਾਂ ਦੇ ਵਿੱਚ ਆਉਂਦੀਆਂ, ਉਹਨਾਂ ਦਾ ਸਰਕਾਰ ਜ਼ਿਆਦਾ ਖਿਆਲ ਕਰਦੀਆਂ, ਆਮ ਬੰਦੇ ਦੀ ਕੇਅਰ ਨਹੀਂ ਕਰਦੀਆਂ। ਉਹਨਾਂ ਨੂੰ ਆਏ ਆ ਵੀ ਇਹਨਾਂ ਨੇ ਤਾਂ ਰੋਈ ਜਾਣਾ ਸਾਰਾ ਦਿਨ, ਕੋਈ ਨਹੀਂ ਰੋਂਦੇ ਪਿੱਟ ਦੋ, ਇਹਨਾਂ ਦੀ ਜ਼ਿੰਦਗੀ ਨਿਕਲ ਜੇ, ਸਾਡੇ 4 ਸਾਲ ਨਿਕਲ ਜਾਣ ਅਤੇ ਅਸੀਂ ਗੱਦੀ 'ਤੇ ਆਰਾਮ ਨਾਲ ਬੈਠੇ ਰਹੀਏ। ਅਤੇ ਪਰ ਹੁਣ ਜਦੋਂ ਇਹੋ ਜਿਹੀਆਂ ਖਾਸ ਕਰਕੇ ਇਹੋ ਜਿਹੀਆਂ ਅਲਾਮਤਾਂ ਆਉਂਦੀਆਂ ਨੇ ਕਰੋਨਾ ਵਰਗੀਆਂ, ਫਿਰ ਲੋਕਾਂ ਨੂੰ ਦਿਸਣ ਲੱਗ ਜਾਂਦਾ ਵੀ ਕਾਸ਼ ਸਾਡਾ ਹੈਲਥ ਸਿਸਟਮ ਠੀਕ ਹੁੰਦਾ, ਪੂਰਾ ਤਰੇੜਾਂ ਨਾ ਪਈਆਂ ਹੁੰਦੀਆਂ ਅਤੇ ਅਸੀਂ ਵੱਡੀ ਤੋਂ ਵੱਡੀ ਮਹਾਂਮਾਰੀ ਦਾ ਮੁਕਾਬਲਾ ਵੀ ਆਰਾਮ ਨਾਲ ਕਰ ਲੈਂਦੇ। ਵੈਸੇ ਖੁਸ਼ੀ ਅਤੇ ਤਸੱਲੀ ਦੀ ਗੱਲ ਆ, ਕੈਨੇਡਾ ਦੇ ਵਿੱਚ ਮੁਕਾਬਲਾ ਠੀਕ ਤਰੀਕੇ ਨਾਲ ਕਾਫੀ ਹੱਦ ਤੱਕ ਕੀਤਾ, ਕਮੀਆਂ ਰਹੀਆਂ ਨੇ ਕੋਈ ਨਹੀਂ, ਕਮੀਆਂ ਬਾਰੇ ਵੀ ਆਪਾਂ ਡਿਸਕਸ਼ਨ ਕਰਦੇ ਰਹਿੰਦੇ ਹਾਂ। ਅਤੇ ਪਰ ਇਹ ਹੈ ਵੀ ਹੁਣ ਜਿਹੜੀਆਂ ਹੁਣ ਜਿਹੜੀ ਸਾਡੇ ਸਾਹਮਣੇ ਬਲਾ ਇਹ ਆਈ ਹੋਈ ਆ, ਮੌਸਮ ਬਦਲ ਰਿਹਾ ਅਤੇ ਬੁਖਾਰ ਚੜ੍ਹਦਾ ਸਾਰਿਆਂ ਨੂੰ, ਸਿਰ ਦੁਖਦਾ, ਕਈ ਵਾਰੀ ਭੁਲੇਖਾ ਹੀ ਹੁੰਦਾ, ਬੰਦਾ ਡਰਦਾ ਹੀ ਆ, ਲੈ ਮੈਨੂੰ ਕਰੋਨਾ ਨਾ ਹੋ ਜੇ, ਕਈ ਵਾਰੀ ਬਿਨਾਂ ਮਤਲਬ ਤੋਂ ਹੀ ਚੈੱਕ ਕਰਾਉਂਦੇ ਫਿਰਦੇ। ਚਲੋ ਚੈੱਕ ਵੀ ਕਰਾਉਣਾ ਚਾਹੀਦਾ। ਅਤੇ ਖਿਆਲ ਰੱਖੋ ਦੋਸਤੋ, ਆਪਣਾ ਹਸਪਤਾਲਾਂ ਦੇ ਵਿੱਚ ਭੀੜ ਵੱਧ ਰਹੀ ਆ ਲਗਾਤਾਰ, ਅਤੇ ਪ੍ਰੀਕੋਸ਼ਨਸ ਆ ਜਿਹੜੀਆਂ ਉਹ ਲਗਾਤਾਰ ਲੈਣੀਆਂ ਚਾਹੀਦੀਆਂ। ਤੁਹਾਨੂੰ ਗੱਲ ਭਾਵੇਂ ਬੁਰੀ ਵੀ ਲੱਗਦੀ ਹੋਵੇ ਵੀ ਰੇਡੀਓ 'ਤੇ ਪਹਿਲਾਂ 5 ਮਿੰਟ ਹਰੇਕ ਹੋਸਟ ਆ ਜਿਹੜਾ ਇਹਦੇ ਬਾਰੇ ਗੱਲ ਕਰਦਾ, ਗੱਲ ਕਰਨੀ ਜ਼ਰੂਰੀ ਆ ਦੋਸਤੋ, ਸਗੋਂ ਇਹਦੇ ਬਾਰੇ ਹੀ ਗੱਲ ਕੀਤੀ ਜਾਣੀ ਚਾਹੀਦੀ ਹੈ ਬਈ, ਬਚ ਕੇ ਬਚ ਕੇ ਬਚ ਕੇ ਮੋੜ ਤੋਂ ਆਪਣਾ ਬਚਾਅ ਰੱਖੋ ਦੋਸਤੋ। ਬਚਾਅ ਰੱਖੋਗੇ ਤਾਂ ਬਚਾਅ ਰਹਿਣਾ, ਅਤੇ ਜਿਹਨੇ ਬਚਾਅ ਨਾ ਰੱਖੋਗੇ ਐਵੇਂ 20-25 ਦੀਆਂ ਪਾਰਟੀਆਂ 'ਚ ਬੈਠੇ ਰਹੋਗੇ ਸਰਕਾਰ ਤੋਂ ਲੁਕ ਛਿਪ ਕੇ, ਫਿਰ ਵੀ ਗੱਲ ਨਹੀਂ ਬਣਨੀ ਗੀ। ਇਸ ਕਰਕੇ ਤੁਹਾਡੀ ਸਿਹਤ ਬਹੁਤ ਕੀਮਤੀ ਹੈ, ਤੁਹਾਡੀ ਜਾਨ ਬਹੁਤ ਕੀਮਤੀ ਹੈ, ਨਹੀਂ ਤਾਂ ਇਹ ਜਿਹੜਾ ਹਸਪਤਾਲਾਂ 'ਚ ਜਾਣ ਦਾ ਚੱਕਰ ਆ ਨਾ, ਇਹ ਕਾਫੀ ਟਾਇਰਿੰਗ ਹੁੰਦਾ। ਮੈਨੂੰ ਤਾਂ ਕਈ ਵਾਰੀ ਐਂ ਲੱਗਦਾ ਵੀ ਜੇ ਨਾ ਵੀ ਬੰਦਾ ਬਿਮਾਰ ਹੋਇਆ ਹੋਵੇ ਤਾਂ ਲਾਈਨਾਂ 'ਚ ਲੱਗ ਕੇ ਤਾਂ ਬੰਦਾ ਫਿਰ ਵੀ ਬਿਮਾਰ ਹੋ ਜਾਂਦਾ, ਪਰ ਕੀ ਕਰੀਏ ਜੀ, ਜਾਣਾ ਪੈਂਦਾ, ਜਿਹੜਾ ਬੰਦਾ ਢਿੱਲਾ ਐਮਰਜੈਂਸੀ 'ਚ ਵੀ ਜਾਣਾ ਪੈਂਦਾ। ਖਿਆਲ ਰੱਖੋ ਦੋਸਤੋ ਆਪਦਾ, ਕੰਮ ਕਾਰ ਕਰਦੇ ਰਹੋ, ਪ੍ਰੀਕੋਸ਼ਨਸ ਲੈ ਕੇ, ਐਕਸਟਰਾ ਪ੍ਰੀਕੋਸ਼ਨਸ ਲਓ ਇਹਨਾਂ ਦਿਨਾਂ ਦੇ ਵਿੱਚ, ਅਤੇ ਆਪਣੀ ਸਿਹਤ ਦਾ ਖਿਆਲ ਰੱਖੋ। ਇੱਕ ਪ੍ਰੀਕੋਸ਼ਨ ਹੋਰ ਲੈਣਾ ਬਹੁਤ ਜ਼ਰੂਰੀ ਆ, ਆਮ ਕਰਕੇ ਇਹਨੂੰ ਤਿਉਹਾਰਾਂ ਦੇ ਦਿਨ ਗਿਣਿਆ ਗਿਆ। ਮੈਂ ਤਾਂ ਤਿਉਹਾਰਾਂ ਦੇ ਦਿਨਾਂ 'ਚ ਕਾਫੀ ਤੁਹਾਨੂੰ ਕਹਿੰਦਾ ਹੁੰਦਾ ਬਈ ਤਿਉਹਾਰ ਆ ਜਿਹੜੇ, ਵੈਸੇ ਤਾਂ ਹੋਣਾ ਤਾਂ ਇਹ ਚਾਹੀਦਾ ਤਿਉਹਾਰ ਆਪਣੇ ਮਨ ਨੂੰ ਖੁਸ਼ੀ ਦੇਣ, ਅਤੇ ਰੂਟੀਨ ਜ਼ਿੰਦਗੀ ਦਾ ਬਦਲਦਾ, ਇਸ ਕਰਕੇ ਖੁਸ਼ ਆਪਾਂ ਲੱਗਦੇ ਵੀ ਹਾਂ। ਪਰ ਜਦੋਂ ਬਹੁਤੀਆਂ ਜ਼ਿਆਦਾ ਮਠਿਆਈਆਂ ਖਾ ਪੀ ਕੇ ਅਤੇ ਢਿੱਡ ਦੁਖਣ ਲੱਗਦਾ ਅਤੇ ਫਿਰ ਆਪਾਂ ਕਹਿੰਦੇ ਹਾਂ ਨਹੀਂ ਯਾਰ ਬਈ ਇਹ ਤਾਂ ਗੱਲ ਜੀ ਨਹੀਂ ਬਣੀ। ਇਸ ਕਰਕੇ ਖਾਣ ਪੀਣ ਦੇ ਵਿੱਚ ਖਾਸ ਖਿਆਲ ਰੱਖੋ। ਖਾਣ ਪੀਣ ਜਿਹੜਾ ਹੈਗਾ ਤਿਉਹਾਰਾਂ ਦੇ ਵਿੱਚ, ਇਹ ਨਹੀਂ ਵੀ ਕੋਈ ਗਿਫਟ ਦੇ ਗਿਆ ਤੁਹਾਨੂੰ ਡੱਬਾ ਅਤੇ ਉਹ ਡੱਬਾ ਤੁਸੀਂ ਸਹੁੰ ਖਾ ਲਈ ਵੀ ਡੱਬਾ ਖਾਣਾ ਹੀ ਆ, ਜ਼ਰੂਰੀ ਨਹੀਂ ਜੀ। ਚਲੋ ਜੇ ਕਿਸੇ ਦਾ ਮਾਣ ਰੱਖਣਾ ਮਾੜਾ ਮੋਟਾ ਟੇਸਟ ਕਰ ਲਓ, ਪਰ ਮਤਲਬ ਇਹ ਆ ਉਮਰ ਦੇ ਹਿਸਾਬ ਦੇ ਨਾਲ ਵੀ ਬੱਚੇ ਠੀਕ ਹੈ, ਬੱਚੇ ਕਈ ਵਾਰੀ ਕਾਫੀ ਕੁਛ ਖਾ ਲੈਂਦੇ ਨੇ, ਬੱਚਿਆਂ ਨੂੰ ਨਹੀਂ ਫਰਕ ਪੈਂਦਾ, ਯੰਗ ਏਜ ਵਾਲੇ ਉਹਨਾਂ ਦਾ ਮੇਦਾ ਥੋੜ੍ਹਾ ਜਿਹਾ ਤਕੜਾ ਹੁੰਦਾ, ਪਰ ਜਿਵੇਂ ਜਿਵੇਂ ਉਮਰ ਵੱਧਦੀ ਆ ਉਸ ਤਰੀਕੇ ਦੇ ਨਾਲ ਕੋਈ ਮਿਠਿਆਈਆਂ ਮਿਠੂਈਆਂ ਖਾਣਾ ਕੋਈ ਬਾਹਲੀ ਵਧੀਆ ਗੱਲ ਨਹੀਂ। ਠੀਕ ਆ, ਅਸੀਂ ਵੀ ਪ੍ਰਮੋਟ ਕਰਦੇ ਹਾਂ, ਵਪਾਰ ਆ, ਬਿਜ਼ਨਸ ਆ, ਕਰਨਾ ਚਾਹੀਦਾ, ਪਰ ਇੱਕ ਲਿਮਿਟ ਦੇ ਵਿੱਚ ਰਹਿ ਕੇ। ਖੁਰਾਕ ਵੀ ਕਹਿੰਦੇ ਆ ਵੀ ਮੌਸਮ ਜਦੋਂ ਬਦਲਦਾ ਉਦੋਂ ਇੱਕ ਲਿਮਿਟ 'ਚ ਰਹਿ ਕੇ ਖਾਣੀ ਚਾਹੀਦੀ ਆ, ਅਤੇ ਖੁਰਾਕ ਬਦਲ ਲੈਣੀ ਚਾਹੀਦੀ ਆ। ਹਾਈ ਪ੍ਰੋਟੀਨ ਡਾਇਟ ਆ ਜਿਹੜੀ ਨਹੀਂ ਖਾਣੀ ਚਾਹੀਦੀ, ਮਿਰਚ ਮਸਾਲੇ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਤਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਖਾਸ ਕਰਕੇ ਇਸ ਮੌਸਮ ਦੇ ਵਿੱਚ। ਇਸ ਮੌਸਮ 'ਚ ਚੁਸਤ ਦਰੁਸਤ ਰਹੋਗੇ, ਅੱਗੇ ਸਰਦੀ ਆ ਰਹੀ ਆ, ਫਿਰ ਹੀ ਸਰਦੀ ਦਾ ਮੁਕਾਬਲਾ ਜਿਹੜਾ ਕੀਤਾ ਜਾਣਾ, ਬਾਕੀ ਐਡੀ ਵੀ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ। ਜੇ ਤੁਸੀਂ ਆਲਰੇਡੀ ਠੀਕ ਠਾਕ ਖਾ ਪੀ ਰਹੇ ਹੋ ਅਤੇ ਸਿਹਤ ਬਾਰੇ ਤੁਸੀਂ ਆਲਰੇਡੀ ਚਿੰਤਤ ਹੋ, ਤਾਂ ਫਿਰ ਤੁਸੀਂ ਮੈਨੂੰ ਪਤਾ ਕਰੋਨਾ ਦਾ ਵੀ ਮੁਕਾਬਲਾ ਕਰ ਲਉਂਗੇ, ਕਿਉਂਕਿ ਕਰੋਨਾ ਤੋਂ ਡਰਨ ਦੀ ਲੋੜ ਨਹੀਂ, ਸਾਵਧਾਨ ਹੋਣ ਦੀ ਜ਼ਰੂਰਤ ਆ। ਇਸ ਕਰਕੇ ਅਸੀਂ 5-7 ਮਿੰਟ ਤੁਹਾਨੂੰ ਇਹ ਲੈਕਚਰ ਆ ਜਿਹੜਾ ਉਹ ਸੁਣਾਉਂਦੇ ਹੁੰਦੇ ਹਾਂ, ਜ਼ਰੂਰ ਸਾਡੀ ਡਿਊਟੀ ਬਣ ਜਾਂਦੀ ਹੈ ਬਈ ਇਹ ਗੱਲ ਤੁਹਾਨੂੰ ਚੰਗੀ ਲੱਗੇ ਜਾਂ ਨਾ ਲੱਗੇ, ਪਰ ਕਰੋਨਾ ਤੋਂ ਸਾਵਧਾਨ ਰਹਿਣ ਬਾਰੇ 2-4 ਗੱਲਾਂ ਅਸੀਂ ਕਰਨੀਆਂ ਕਰਨੀਆਂ ਨੇ। ਖੈਰ ਦੋਸਤੋ, ਜਦੋਂ ਗੱਲ ਚੱਲੀ ਆ ਬਦਲਦੇ ਮੌਸਮ ਦੀ ਅਤੇ ਤਿਉਹਾਰਾਂ ਦੀ, ਅਤੇ ਦੁਸ਼ਹਿਰਾ ਬੀਤ ਕੇ ਗਿਆ, ਨਵੇਂ ਤੋਂ ਨਵੇਂ ਢੰਗ ਤਰੀਕੇ ਜਿਹੜੇ ਉਹ ਨਿਕਲ ਰਹੇ ਨੇ ਤਿਉਹਾਰ ਮਨਾਉਣ ਦੇ। ਮੈਨੂੰ ਪਤਾ ਵੀ ਅੱਜ ਤੋਂ 12 ਸਾਲ ਪਹਿਲਾਂ ਮੈਂ ਜਦੋਂ ਵਿਜ਼ਨ ਟੀਵੀ 'ਤੇ ਦੁਸ਼ਹਿਰੇ 'ਤੇ ਪਹਿਲਾ ਪ੍ਰੋਗਰਾਮ ਕੀਤਾ ਸੀ ਅਤੇ CRTC ਕੋਲ ਮੇਰੀ ਕੰਪਲੇਂਟ ਹੋ ਗਈ ਸੀ, ਅਤੇ TV ਚੈਨਲ ਵਾਲਿਆਂ ਨੂੰ ਵੀ ਕੰਪਲੇਂਟ ਕੀਤਾ ਸੀਗਾ ਲੋਕਾਂ ਨੇ ਬਹੁਤ ਨੇ, ਅਤੇ ਇੱਕ ਭਾਅ ਜੀ ਦਾ ਮੈਨੂੰ ਫੋਨ ਆਇਆ, ਕਹਿੰਦੇ ਤੁਸੀਂ ਆਹ TV 'ਤੇ ਕੀ ਬੋਲੀ ਜਾਂਦੇ ਹੋ। ਮੈਂ ਕਿਹਾ ਜੀ ਉਹ ਸੁਣੀ ਜਾਂਦੇ ਹੋ ਜਿਹੜਾ ਕੁਛ ਉਹ ਹੀ ਬੋਲੀ ਜਾਂਦਾ, ਮੈਂ ਹੀ ਰਿਕਾਰਡ ਕੀਤਾ ਇਹ। ਕਹਿੰਦੇ ਤੁਸੀਂ ਤਾਂ ਬਹੁਤ ਗਲਤ ਬੋਲਦੇ ਹੋ। ਮੈਂ ਕਿਹਾ ਜੀ ਮੈਂ ਗਲਤ ਨਹੀਂ ਬੋਲਦਾ, ਮੈਂ ਤੱਥਾਂ ਦੇ ਆਧਾਰਿਤ ਗੱਲ ਕਰਦਾ, ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਬਈ ਅੱਜ ਕੱਲ੍ਹ ਲਾਈਕ ਮਾਈਂਡਡ ਬੰਦੇ ਬਹੁਤ ਹੋ ਗਏ ਨੇ, ਅਤੇ ਇਸ ਕਰਕੇ ਜਿਹੜੀਆਂ ਗੱਲਾਂ ਅਸੀਂ 10-12 ਸਾਲ ਪਹਿਲਾਂ ਕਰਨ 'ਤੇ ਸਾਨੂੰ ਧਮਕੀਆਂ ਆਉਂਦੀਆਂ ਹੁੰਦੀਆਂ ਸੀ, ਸਾਡੀਆਂ ਸ਼ਿਕਾਇਤਾਂ ਹੁੰਦੀਆਂ ਹੁੰਦੀਆਂ ਸੀ, ਅੱਜ ਸਾਰੇ ਹੀ TV ਰੇਡੀਓ ਸਟੇਸ਼ਨਸ ਤੋਂ ਕੀਤੀਆਂ ਜਾ ਰਹੀਆਂ ਨੇ ਉਹ ਗੱਲਾਂ। ਖਾਸ ਕਰਕੇ ਮੈਂ ਰਾਵਣ ਦੇ ਚਰਿੱਤਰ ਦੀ ਗੱਲ ਕੀਤੀ ਸੀ, ਅਜੇ ਵੀ ਰਿਕਾਰਡਿੰਗ ਪਈ ਹੋਣੀ ਆ ਉਸ ਵੇਲੇ, ਰਾਵਣ ਆ ਜਿਹੜਾ ਉਹ ਕਿਹੋ ਜਿਹਾ ਸੀ, ਸਾਰੀ ਮਤਲਬ ਉਹ ਕਹਾਣੀ ਜਿਹੜੀ ਹੈਗੀ ਆ ਉਹਦੇ 'ਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਜਿਹਦੇ 'ਚ ਵਿਦਵਾਨ ਸ਼ੰਭੂਕ ਦਾ ਕਤਲ, ਜਿਹਦੇ 'ਚ ਸਰੂਪ ਨਖਾ ਉਹਦੀ ਉਹਦਾ ਨੱਕ ਕੱਟਿਆ ਜਾਣਾ, ਇਹਦਾ ਮਤਲਬ ਕੀ ਹੈ, ਜਿਹਦੇ 'ਚ ਰਾਵਣ ਵੱਲੋਂ ਰਾਮ ਦੀ ਪਤਨੀ ਸੀਤਾ ਨੂੰ ਚੱਕ ਕੇ ਲੈ ਜਾਣਾ, ਉਹਨੂੰ ਅਸ਼ੋਕ ਵਾਟਿਕਾ ਦੇ ਵਿੱਚ ਰੱਖਣਾ ਇੱਜ਼ਤ ਸਤਿਕਾਰ ਸਹਿਤ। ਮੈਂ ਇਹ ਵੀ ਕਿਹਾ ਸੀ ਵੀ ਉਸ ਵੇਲੇ ਦੀ ਅਸ਼ੋਕ ਵਾਟਿਕਾ ਦਾ ਮਤਲਬ ਅੱਜ ਕੱਲ੍ਹ ਦਾ 5-star ਹੋਟਲ ਹੁੰਦਾ। ਇਹ ਸਾਰੀਆਂ ਗੱਲਾਂ ਆਪਾਂ ਕੀਤੀਆਂ ਸੀ, ਪਰ ਅੱਜ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਮੈਂ ਕੋਈ ਰੇਡੀਓ TV ਪ੍ਰੋਗਰਾਮ ਸੁਣਦਾ। ਉਸ ਵੇਲੇ ਜਿਹੜੇ ਰੇਡੀਓ TV ਵਾਲੇ ਮੇਰੇ ਉਲਟ ਹੁੰਦੇ ਸੀ, ਉਹ ਵੀ ਕਹਿੰਦੇ ਭਾਅ ਜੀ ਬਿਲਕੁਲ ਠੀਕ ਸੀ, ਤੱਥਾਂ ਦੇ ਆਧਾਰਿਤ ਗੱਲਾਂ ਸੀ। ਹੁਣ ਜਦੋਂ ਲੋਕ ਪੜ੍ਹਦੇ ਨੇ ਇਤਿਹਾਸ ਨੂੰ ਤਾਂ ਲੋਕਾਂ ਨੂੰ ਉਹ ਗੱਲਾਂ ਠੀਕ ਜਾਪਦੇ, ਕਿਉਂਕਿ ਜਦੋਂ ਕਿਸੇ ਚੀਜ਼ 'ਤੇ ਕਿੰਤੂ ਪਰੰਤੂ ਨਹੀਂ ਕੀਤਾ ਜਾਂਦਾ, ਐਵੇਂ ਹੀ ਮੰਨ ਲਿਆ ਜਾਂਦਾ ਅਤੇ ਜਾਂ ਬਿਨਾਂ ਪੜ੍ਹੀ ਮੰਨ ਲਿਆ ਜਾਂਦਾ ਅਤੇ ਉਹ ਠੀਕ ਨਹੀਂ ਹੁੰਦਾ। ਪੜ੍ਹ ਲਿਖ ਕੇ ਤੁਸੀਂ ਕਿੰਤੂ ਪਰੰਤੂ ਕਰੋ, ਤਰੀਕੇ ਦੇ ਨਾਲ, ਲੌਜਿਕ ਦੇ ਨਾਲ, ਰੀਜ਼ਨਿੰਗ ਦੇ ਨਾਲ। ਵੈਸੇ ਹੈ ਸਾਡਾ ਵਿਰਸਾ ਜੀ, ਇਹ ਮਿਥਿਹਾਸ ਆ ਜਾਂ ਇਤਿਹਾਸ ਆ, ਜਿਵੇਂ ਕੁਝ ਮੰਨਿਆ ਜਾਂਦਾ, ਇਹ ਸਾਡਾ ਲਾਈ ਲਗਪੁਣਾ ਕਹਿ ਲਓ ਜਾਂ ਸਾਡੀ ਵਿਰਾਸਤ ਦੇ ਵਿੱਚ ਇਹ ਗੁਣ ਪਿਆ ਜਾਂ ਔਗਣ ਪਿਆ ਵੀ ਅਸੀਂ ਵੱਡਿਆਂ ਵੱਲੋਂ ਕਈਆਂ ਗੱਲਾਂ ਨੂੰ ਕਈ ਵਾਰੀ ਉਂਝੀ ਮੰਨ ਲੈਂਦੇ। ਵੱਡਿਆਂ ਵੱਲੋਂ ਕਈਆਂ ਗੱਲਾਂ ਕਈ ਵਾਰੀ ਕਾਫੀ ਸੱਚੀਆਂ ਹੁੰਦੀਆਂ ਨੇ, ਪਰ ਕਈ ਵਾਰੀ ਲਕੀਰ ਦੇ ਫਕੀਰ ਬਣ ਕੇ ਅੱਗੇ ਦੀ ਅੱਗੇ ਪੀੜ੍ਹੀ ਦਰ ਪੀੜ੍ਹੀ ਉਹਨਾਂ ਗੱਲਾਂ ਨੂੰ ਮੰਨਿਆ ਜਾਣਾ ਚੰਗੀ ਗੱਲ ਨਹੀਂ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਆ ਵੀ ਭਾਵੇਂ ਰਾਵਣ ਕਿਰਦਾਰ ਦਾ ਬੜਾ ਉੱਚਾ ਸੁੱਚਾ ਸੀ, ਪਰ ਸਿੰਬੋਲਿਕ ਤੌਰ ਦੇ ਉੱਤੇ ਜੇ ਇਸ ਤਿਉਹਾਰ ਨੂੰ ਮਨਾਉਣਾ ਹੀ ਆ ਤਾਂ ਫਿਰ ਸੱਚੀ ਮੁੱਚੀ ਭਾਈ ਫਿਰ ਉਹਨਾਂ ਦੇ ਪੁਤਲੇ ਸਾੜੋ ਜਿਨ੍ਹਾਂ ਦੇ ਪੁਤਲੇ ਕਿਸਾਨ ਸਾੜ ਰਹੇ ਨੇ। ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਅਤੇ ਮੇਰੀ ਜ਼ਿੰਦਗੀ 'ਚ ਇਹ ਪਹਿਲਾ ਇਹੋ ਜਿਹਾ ਵਰਤਾਰਾ ਜੀ ਜਿਹਨੂੰ ਦੇਖ ਕੇ ਮਤਲਬ ਮਨ ਖੁਸ਼ ਹੋਇਆ, ਐਂ ਲੱਗਿਆ ਵੀ ਸੱਚੀ ਲੋਕ ਆ ਜਿਹੜੇ ਜਾਗਣ ਲੱਗ ਗਏ ਬਈ ਸੱਚੀ ਮੁੱਚੀ ਫੂਕਣਾ ਕਿਹਨੂੰ ਆ, ਪੁਤਲਾ ਕਿਹਦਾ ਫੂਕਣਾ ਚਾਹੀਦਾ। ਉਹਨਾਂ ਨੇ ਸੱਚੀ ਮੁੱਚੀ ਉਹਨਾਂ ਦੇ ਪੁਤਲੇ ਹੀ ਫੂਕੇ ਜਿਹੜੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜ਼ਹਿਰ ਘੋਲ ਰਹੇ ਨੇ। ਇਹ ਬੜੀ ਚੰਗੀ ਗੱਲ ਆ, ਇਹ ਬੜਾ ਚੰਗਾ ਰੁਝਾਨ ਆ ਵੀ ਜੇ ਤਿਉਹਾਰ ਮਨਾਉਣਾ ਭਾਈ ਤਾਂ ਉਹਦਾ ਪਿੱਟ ਸਿਆਪਾ ਕਰੋ ਜਿਹੜਾ ਤੁਹਾਨੂੰ ਤਕਲੀਫ ਦਿੰਦਾ, ਜਿਹੜਾ ਤੁਹਾਡੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਰੋਟੀ ਖੋ ਰਿਹਾ, ਜਿਹੜਾ ਤੁਹਾਨੂੰ ਤੰਗ ਕਰ ਰਿਹਾ, ਜਿਹੜਾ ਤੁਹਾਨੂੰ ਮੈਂਟਲ ਸਟ੍ਰੈਸ ਦੇ ਰਿਹਾ। ਜੇ ਤਿਉਹਾਰ ਮਨਾਉਣਾ ਹੀ ਆ, ਆਪਣਾ ਗੁੱਸੇ ਦਾ ਇਜ਼ਹਾਰ ਕਰਨਾ ਹੀ ਆ, ਤਾਂ ਫਿਰ ਇਸ ਤਰ੍ਹਾਂ ਕਰੋ ਅਮਨਪੂਰਵਕ ਰਹਿ ਕੇ, ਹੈ ਨਾ। ਐਵੇਂ ਤੁਸੀਂ ਰਾਵਣ ਵਰਗੇ ਵਿਦਵਾਨ ਨੂੰ ਵਿਚਾਰੇ ਨੂੰ ਸਾੜੀ ਜਾਂਦੇ ਹੋ, ਇਸੇ ਕਰਕੇ ਤਾਂ ਉਹ ਸੜਦਾ ਨਹੀਂ, ਕਿਉਂਕਿ ਉਹ ਝੂਠਾ ਹੈ ਹੀ ਨਹੀਂ, ਉਹ ਤਾਂ ਸੱਚਾ ਸੀ। ਅਜੇ ਵੀ ਜਿਹੜੇ ਲੋਕ ਤੁਲਨਾ ਕਰਦੇ ਆ ਨਾ ਬਦੀ ਦੀ ਹਾਰ ਅਤੇ ਬਦੀ ਨੂੰ ਰਾਵਣ ਨਾਲ ਜੋੜਦੇ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈ। ਬਾਕੀ ਬਾਰੇ ਮੈਂ ਗੱਲ ਨਹੀਂ ਕਰਨੀ, ਬਾਕੀਆਂ ਬਾਰੇ ਤੁਹਾਨੂੰ ਆਪਾਂ ਹੀ ਪਤਾ, ਪਰ ਰਾਵਣ ਨੂੰ ਬਦੀ ਦੇ ਨਾਲ ਜੋੜਨਾ ਨਹੀਂ। ਕੱਲ੍ਹ ਰਾਣਾ ਜੀ ਬੜੇ ਵਧੀਆ ਤਰੀਕੇ ਦੇ ਨਾਲ ਗੱਲ ਕਰਕੇ ਗਏ ਵੀ ਇੱਕ ਪਾਸੇ ਦਰਾਵਿੜ ਸੀਗੇ, ਦਰਾਵਿੜ ਲੋਕ ਸੀ, ਇੱਕ ਪਾਸੇ ਆਰੀਅਨ ਲੋਕ ਸੀ, ਨਵੇਂ ਆਏ ਹਮਲਾਵਰ ਜਿਹੜੇ ਯੂਰਪ ਅਤੇ ਏਸ਼ੀਆ ਦੀ ਬਾਉਂਡਰੀ ਤੋਂ ਆਏ ਸੀ। ਉਹਨਾਂ ਨੇ ਆਪਣਾ ਕਲਚਰ ਐਸਟੈਬਲਿਸ਼ ਕਰਨਾ ਸੀ ਅਤੇ ਦਰਾਵਿੜ ਦਾ ਕਲਚਰ ਜਿਹੜਾ ਸਾਰਾ ਸੀ ਜਿਹਦੇ 'ਚ ਪੱਕੇ ਰੰਗ ਦੇ ਲੋਕ, ਜੰਗਲਾਂ 'ਚ ਰਹਿਣ ਵਾਲੇ ਲੋਕ, ਜੰਗਲਾਂ ਦੀ ਰੱਖਿਆ ਕਰਨ ਵਾਲੇ ਲੋਕ, ਬਕਾਇਦਾ ਜੰਗਲਾਂ ਦੀ ਰੱਖਿਆ ਕਰਨ ਵਾਲਿਆਂ ਨੂੰ ਉਹਨਾਂ ਨੇ ਰਾਕਸ਼ਸ ਕਹਿਤਾ, ਪੱਕੇ ਰੰਗ ਵਾਲਿਆਂ ਨੂੰ ਉਹਨਾਂ ਨੇ ਕਾਲੇ ਕਹਿਤਾ ਅਤੇ ਜੰਗਲਾਂ 'ਚ ਰਹਿਣ ਵਾਲਿਆਂ ਨੂੰ ਜੰਗਲੀ ਕਹਿਣਾ ਸ਼ੁਰੂ ਕਰਤਾ। ਅਤੇ ਜਿਹੜੀਆਂ ਬਕਾਇਦਾ ਤੌਰ 'ਤੇ ਚੁਣ ਚੁਣ ਕੇ ਉਹਨਾਂ ਨੇ ਇਹ ਸਾਰੀ, ਤੁਸੀਂ ਕਹਾਣੀ ਜਦੋਂ ਪੜ੍ਹੋਗੇ ਨਾ ਤਾਂ ਤੁਹਾਨੂੰ ਚਿੱਟੇ ਰੰਗ ਦਾ ਵਿਅਕਤੀ ਕੋਈ ਨਹੀਂ ਮਾਰਿਆ ਗਿਆ ਇਹ ਇਸ ਮਿਥਿਹਾਸ ਜਾਂ ਇਤਿਹਾਸ ਜਿਹਨੂੰ ਮਰਜ਼ੀ ਕਹਿ ਲਓ, ਜੰਗਲਾਂ ਦੇ ਵਿੱਚ ਰਹਿੰਦੇ ਲੋਕ ਮਾਰੇ ਗਏ ਨੇ, ਪੱਕੇ ਰੰਗ ਦੇ ਲੋਕ ਮਾਰੇ ਗਏ ਨੇ, ਮੈਂ ਤੁਹਾਨੂੰ ਨਾਂ ਗਿਣਾ ਦਿੰਦਾ ਜੀ, ਤਾੜਕਾ ਮਾਰੀ ਗਈ ਹੈ, ਸ਼ੰਭੂਕ ਮਾਰਿਆ ਗਿਆ, ਬਾਲੀ ਮਾਰਿਆ ਗਿਆ, ਰਾਵਣ ਮਾਰਿਆ ਗਿਆ, ਜਾਂ ਹੋਰ ਜਿਹੜੇ ਲੋਕ ਮਾਰੇ ਗਏ ਉਹ ਇੱਕ ਪਾਸੇ ਦੇ ਲੋਕ ਉਹਨਾਂ ਨੇ ਚੁਣ ਚੁਣ ਕੇ ਮਾਰ ਕੇ ਅਤੇ ਗ੍ਰੰਥਾਂ ਦੇ ਵਿੱਚ ਜ਼ਿਕਰ ਕੀਤਾ ਉਹਨਾਂ ਦਾ, ਇਹਦਾ ਮਤਲਬ ਕਿ ਪੂਰੀ ਦੀ ਪੂਰੀ ਸੱਭਿਅਤਾ ਸੀ ਜਿਹੜੀ ਦਰਾਵਿੜ ਸੱਭਿਅਤਾ ਸੀ ਉਹਨੂੰ ਤਬਾਹ ਕਰਨ ਦੀ ਗੱਲ ਆ ਜਿਹੜੀ ਉਹਦੇ 'ਚ ਕੀਤੀ ਗਈ ਆ। ਅਤੇ ਲੋਕਾਂ ਦੇ ਮਨ ਦੇ ਵਿੱਚ ਇਹ ਬਿਠਾਇਆ ਗਿਆ ਕਿ ਆਰੀਆ ਕੌਮ ਆ ਜਿਹੜੀ ਉਹ ਸਭ ਤੋਂ ਉੱਤਮ ਆ। ਅੱਜ ਵੀ ਜੇ ਤੁਸੀਂ DNA ਦੇ ਆਧਾਰ ਦੇ ਉੱਤੇ ਨਿਰੀਖਣ ਕਰਨਾ ਤਾਂ ਦੱਖਣੀ ਭਾਰਤ ਦੇ ਵਿੱਚ ਦਰਾਵਿੜਜ਼ ਆ ਜਿਹੜੇ ਲੋਕ ਉਹਨਾਂ ਦਾ DNA ਜ਼ਿਆਦਾ ਹੈਗਾ, ਉੱਤਰੀ ਭਾਰਤ ਦੇ ਵਿੱਚ ਮਿਕਸਡ DNA ਆ। ਵੈਸੇ ਤਾਂ ਜਦੋਂ ਤੁਸੀਂ ਫੈਮਿਲੀ ਹਿਸਟਰੀ ਕੱਢਦੇ ਹੋ ਅੱਗੇ ਦੀ ਅੱਗੇ ਜਾਂਦੇ ਆ, ਅਤੇ ਮੈਂ ਇੱਕ ਥਾਂ ਕਿਤੇ ਪੜ੍ਹਿਆ ਕਹਿੰਦੇ ਵੀ ਜਿਹੜੇ ਹਮਲਾਵਰ ਵੀ ਹੁੰਦੇ ਸੀ ਨਾ, ਹਮਲਾਵਰ ਵੀ ਜਦੋਂ ਦੂਜੀ ਸੱਭਿਆ 'ਤੇ ਹਮਲਾ ਕਰਦੇ ਹੁੰਦੇ ਸੀ ਤਾਂ ਉਹ ਬੜਾ ਧੱਕਾ, ਕਤਲੇਆਮ, ਔਰਤਾਂ ਨਾਲ ਬਲਾਤਕਾਰ, ਇਹੋ ਜਿਹਾ ਕੁਛ ਕਰਦੇ ਸੀ। ਇਹ ਸੱਚਾਈ ਆ ਦੋਸਤੋ, ਬਈ ਅਸੀਂ ਭਾਵੇਂ ਅੱਜ ਪੰਜਾਬ ਦੇ ਵਿੱਚੋਂ ਆਏ ਪਰ ਸਾਡੇ ਪੰਜਾਬ ਦੇ ਵਿੱਚ ਨੌਰਥ ਵੈਸਟ ਤੋਂ ਬਹੁਤ ਸਾਰੇ ਹਮਲਾਵਰ ਆਏ। ਅਸੀਂ ਪੰਜਾਬੀ ਕਹਿ ਦਿੰਦੇ ਹਾਂ ਪਰ ਸਾਡੇ ਖੂਨ ਦੇ ਵਿੱਚ ਉਹ ਹਮਲਾਵਰਾਂ ਦਾ DNA ਅਜੇ ਵੀ ਹੈਗਾ। ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਵੀ ਯੂਰਪ ਅਤੇ ਏਸ਼ੀਆ ਦੇ ਵਿੱਚੋਂ 5 ਕਰੋੜ ਲੋਕਾਂ ਦੇ ਵਿੱਚ, ਤਾਂ ਮੈਂ ਪੜ੍ਹੀ ਹੈ ਇਹ ਗੱਲ, ਮੈਂ ਕੱਲ੍ਹ ਨੂੰ ਇਹ ਡਿਟੇਲ 'ਚ ਵੀ ਲੈ ਆਊਂ ਵੀ ਕਿੱਥੋਂ ਪੜ੍ਹੀ ਹੈ। ਕਹਿੰਦੇ 5 ਕਰੋੜ ਲੋਕਾਂ ਦੇ ਵਿੱਚ ਤਾਂ ਚੰਗੇਜ਼ ਖਾਨ ਦਾ DNA ਆ। ਮੈਨੂੰ ਹੁਣ ਸਮਝ ਨਹੀਂ ਲੱਗੀ ਵੀ ਕਿਵੇਂ ਉਹਨਾਂ ਨੇ ਇਹ ਸਾਰਾ ਕੁਛ ਕੱਢਿਆ, ਯਾਨੀ ਜਿਹੜੇ ਹਮਲਾਵਰ ਆ ਉਹਨਾਂ ਦੇ ਵੀ ਟਰੇਸਿਸ ਸਾਡੇ ਵਿੱਚ ਪਈਆਂ ਨੇ। ਇਹ ਹੌਲੀ ਹੌਲੀ ਅੱਗੇ ਜਾ ਕੇ ਕਿਵੇਂ ਮਤਲਬ ਸਮਾਜ ਜਿਹੜਾ ਚੱਲਦਾ, ਮਤਲਬ ਅਸੱਭਿਅਕ ਸਮਾਜ ਤੋਂ ਸੱਭਿਅਕ ਸਮਾਜ ਵੱਲ ਕਿਵੇਂ ਵੱਧਦਾ, ਇਹ ਬੜਾ ਗੁੰਝਲਦਾਰ ਵਰਤਾਰਾ ਹੁੰਦਾ। ਪਰ ਬੰਦੇ ਦੀ ਜ਼ਿੰਦਗੀ ਬੜੀ, ਉਮਰ ਬੜੀ ਥੋੜ੍ਹੀ ਹੁੰਦੀ ਆ, 60-70-80 ਸਾਲ ਬੰਦੇ ਨੇ ਆਪਣੀ ਉਮਰ ਦੇਖਣੀ ਹੁੰਦੀ, ਇਤਿਹਾਸ ਬਾਰੇ ਪੜ੍ਹਨਾ ਹੁੰਦਾ, ਇਤਿਹਾਸ ਤੋਂ ਸੇਧ ਲੈ ਕੇ ਅੱਗੇ ਨੂੰ ਚੱਲਣਾ ਹੁੰਦਾ। ਜਿੰਨੀਆਂ ਵੀ ਜਿਹੜੀ ਵੀ ਜੇ ਆਪਾਂ ਮਨੁੱਖੀ ਸੱਭਿਅਤਾ ਦੀ ਗੱਲ ਕਰਦੇ ਹਾਂ, ਇਹਦੇ ਵਿੱਚੋਂ ਯੂਰਪ ਏਸ਼ੀਆ ਦੀ ਬਾਉਂਡਰੀ ਤੋਂ ਹੋ ਕੇ ਆਰੀਅਨਸ ਆਏ ਸੀ। ਜਿੱਥੋਂ ਜਿੱਥੋਂ ਦੀ ਵੀ ਹਮਲਾਵਰ ਕੋਈ ਵੀ ਜਾਂਦਾ ਰਿਹਾ, ਉਹ ਰਾਹ ਦੇ ਵਿੱਚ ਜਿਹੜੀ ਪਈ ਸੱਭਿਅਤਾ ਸੀ ਉਹਨੂੰ ਬਰਬਾਦ ਕਰਦਾ ਰਿਹਾ ਅਤੇ ਆਪਣਾ ਕਲਚਰ ਲੈ ਕੇ ਉਹਨੂੰ ਅਸਟੈਬਲਿਸ਼ ਕਰਦਾ ਰਿਹਾ। ਜੇ ਤੁਸੀਂ ਕੈਨੇਡਾ ਦੀ ਗੱਲ ਕਰਨੀ ਤਾਂ ਕੈਨੇਡਾ 'ਚ ਵੀ ਇਸੇ ਤਰ੍ਹਾਂ ਹੀ ਹੋਇਆ, ਜਿਹੜੇ ਐਬੋਰੀਜਨਲ ਸੀ ਉਹਨਾਂ ਦੀ ਸੱਭਿਅਤਾ ਜਿਹੜੀ ਤਬਾਹ ਕਰਤੀ, ਜਿਹੜੇ ਵਿਦੇਸ਼ਾਂ 'ਚੋਂ ਆਏ ਹੋਏ ਆ ਉਹਨਾਂ ਨੇ ਆਪਣੀ ਸੱਭਿਅਤਾ ਜਿਹੜੀ ਉਸਾਰ ਲਈ। ਠੀਕ ਹੈ, ਹੁਣ ਹਿਊਮਨ ਰਾਈਟਸ ਦੀ ਗੱਲ ਚੱਲਦੀ ਹੈ, ਚੱਲਣੀ ਵੀ ਚਾਹੀਦੀ ਹੈ, ਪਰ ਜਿੱਥੇ ਕੋਈ ਨੈਸ਼ਨੈਲਿਟੀ, ਕੋਈ ਕੌਮ ਬੈਠੀ ਹੈ ਉਹਦੇ ਨਾਲ ਧੱਕਾ ਕਰਨਾ, ਉਹਦੇ ਹੀਰੋਜ਼ ਦੀ ਬਦਨਾਮੀ ਕਰਨੀ, ਉਹਨਾਂ ਦੇ ਪੁਤਲੇ ਸਾੜਨਾ, ਉਹਨਾਂ ਨੂੰ ਜ਼ਲੀਲ ਕਰਨਾ, ਇਹ ਨਹੀਂ ਹੋਣੀਆਂ ਚਾਹੀਦੀਆਂ ਗੱਲਾਂ। ਕਿਉਂ ਹੀ ਭਲੇ ਇਹ ਕਿਸੇ ਧਰਮ ਦਾ ਅੰਗ ਹੀ ਰਹੀਆਂ ਹੋਣ, ਪਰ ਇਹ ਅਵੋਇਡ ਹੋਣੀਆਂ ਚਾਹੀਦੀਆਂ। ਐਵੇਂ ਤੁਸੀਂ ਕਿਸੇ ਸੱਭਿਅਤਾ ਦੇ ਹੀਰੋ ਦਾ ਬੁੱਤ ਬਣਾ ਕੇ ਤੁਸੀਂ ਖਾਮ ਖਾ ਮਤਲਬ ਉਹਨਾਂ ਨੂੰ ਜ਼ਲੀਲ ਕਰਦੇ ਹੋ, ਮੈਨੂੰ ਤਾਂ ਇਹ ਗੱਲ ਪਹਿਲਾਂ ਤੋਂ ਹੀ ਚੰਗੀ ਨਹੀਂ ਸੀ ਲੱਗਦੀ। ਖੈਰ, ਹੁਣ ਰੇਡੀਓ ਹੋਸਟ ਜਿਹੜੇ ਇਸ ਗੱਲ 'ਤੇ ਡਿਸਕਸ਼ਨ ਕਰਦੇ ਨੇ, ਬੜੀ ਚੰਗੀ ਲੱਗਦੀ ਹੈ ਗੱਲ ਦੋਸਤੋ। ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਸ਼ਿਵਿੰਦਰ ਨੂੰ ਵੀ ਪੰਜਾਬ 'ਚੋਂ ਆਪਾਂ ਲੈਂਦੇ ਹਾਂ ਜੀ, ਕਿਉਂਕਿ ਪੰਜਾਬ 'ਚ ਇੱਕ ਭਾਰੀ ਸੰਕਟ ਪੈਦਾ ਹੋ ਗਿਆ। ਕੇਂਦਰ ਆ ਜਿਹੜਾ ਪਹਿਲਾਂ ਤਾਂ ਕਹਿੰਦੇ ਸੀ ਕੇਂਦਰ ਪੰਜਾਬ ਨਾਲ ਵਿਤਕਰਾ ਕਰਦਾ, ਪਰ ਕੇਂਦਰ ਹੁਣ ਵਿਤਕਰਾ ਹੀ ਨਹੀਂ ਜੀ, ਕੇਂਦਰ ਨੇ ਹੁਣ ਡਾਂਗ ਚੱਕੀ ਹੋਈ ਆ। ਪੰਜਾਬ 'ਚ ਜੋ ਵੀ ਰੇਲਾਂ ਰਾਹੀਂ, ਗੱਡੀਆਂ ਰਾਹੀਂ, ਮਾਲ ਗੱਡੀਆਂ ਰਾਹੀਂ ਆਉਣਾ ਸੀ ਉਹ ਬੰਦ ਕਰਕੇ ਪੰਜਾਬ ਦੀ ਨਾਕਾਬੰਦੀ ਕਰਨ 'ਤੇ ਤੁਲੇ ਹੋਏ ਆ। ਇਹਦੇ ਬਾਰੇ ਸ਼ਿਵਿੰਦਰ ਜੀ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨਗੇ। ਲਓ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
वक्त बदला तो वक्त के साथ बदले एंटरटेनमेंट के साधन भी। अब केबल, सैटेलाइट या आईपीटीवी बॉक्स की कोई जरूरत नहीं। आज ही डाउनलोड करिए ई बाबा एंटरटेनमेंट ऐप। ई बाबा एंटरटेनमेंट ऐप एंड्रॉइड टीवी और सेट टॉप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ई बाबा एंटरटेनमेंट ऐप।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ, 3000 ਤੋਂ 4000 ਮਾਈਲ ਫਾਰ ਸਿੰਗਲਸ। ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900 ਈਗਲ ਫਰੇਟ ਸਿਸਟਮ।
ਦੋਸਤੋ, ਸਾਡੇ ਬਹੁਤ ਹੀ ਪਿਆਰੇ ਮਿੱਤਰ ਜਸਵਿੰਦਰ ਸਿੰਘ ਬਰਾੜ ਪਿਛਲੇ ਦਿਨੀ ਵਿਛੋੜਾ ਦੇ ਗਏ ਨੇ। ਉਹਨਾਂ ਦੀਆਂ ਜਿਹੜੀਆਂ ਅੰਤਮ ਰਸਮਾਂ ਨੇ, ਫਿਊਨਰਲ ਆ, ਉਹ ਬਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੇ ਵਿੱਚ, ਜਿਹੜਾ ਕਿ 31 ਬ੍ਰੈਮਵਨ ਕੋਰਟ ਬਰੈਂਪਟਨ 'ਚ ਆ, ਉੱਥੇ ਹੋਊਗਾ ਜੀ 1 ਅਕਤੂਬਰ 2031 ਨੂੰ ਦੁਪਹਿਰੇ 1 ਤੋਂ ਲੈ ਕੇ 3 ਵਜੇ ਤੱਕ। ਭੋਗ ਅਤੇ ਅੰਤਮ ਅਰਦਾਸ ਆ ਜਿਹੜੀ ਗਲਿਡਨ ਗੁਰਦੁਆਰਾ 'ਚ ਆ, ਉਸੇ ਦਿਨ ਹੀ 1 ਅਕਤੂਬਰ 2031 ਨੂੰ 3 ਤੋਂ ਲੈ ਕੇ 5 ਵਜੇ ਤੱਕ। ਗਲਿਡਨ ਗੁਰਦੁਆਰਾ ਤੁਹਾਨੂੰ ਪਤਾ ਹੀ ਆ, 99 ਗਲਿਡਨ ਰੋਡ ਦੇ ਉੱਤੇ ਆ, ਅਤੇ ਤੁਸੀਂ ਸ਼ਮੂਲੀਅਤ ਕਰਨੀ ਆ ਜੀ। ਪਰਿਵਾਰ ਵੱਲੋਂ ਸੁਨੇਹਾ ਦਿੱਤਾ ਗਿਆ, ਆਪਣੇ ਕਰੋਨਾ ਦੀਆਂ ਸਾਰੀਆਂ ਤੁਸੀਂ ਪ੍ਰੀਕੋਸ਼ਨਸ ਲੈ ਕੇ, ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਚੱਲ ਰਿਹਾ ਸਿਸਟਮ, ਉਸ ਤਰੀਕੇ ਦੇ ਨਾਲ ਤੁਸੀਂ ਜਿਹੜੀ ਹੈਗੀ ਅਰਦਾਸ ਅਤੇ ਫਿਊਨਰਲ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ। ਸਾਡੇ ਨਾਲ ਇੱਕ ਕਾਲਰ ਨੇ ਜੀ, ਸ਼ਿਵਿੰਦਰ ਵੀ ਜੁੜੇ ਹੋਏ ਨੇ, ਪਹਿਲਾਂ ਕਾਲਰ ਦੀ ਗੱਲਬਾਤ ਸੁਣ ਲਈ ਹੈ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ, ਆਉਂਦਾ ਯਾਰ ਤੁਸੀਂ,
ਕੀ ਹਾਲ ਹੈ ਸਰ? ਠੀਕ ਹੋ ਸਰ?
ਬਿਲਕੁਲ ਠੀਕ ਹਾਂ ਜੀ, ਤੁਸੀਂ ਸੁਣਾਓ।
ਥੈਂਕ ਯੂ ਸਰ। ਡਾਕਟਰ ਸਾਹਿਬ, ਬਰਾੜ ਸਾਹਿਬ, ਤੁਹਾਡੇ ਵਿਚਾਰ ਬੜੇ ਜ਼ਬਰਦਸਤ ਆ। ਮੈਂ ਸਿਰਫ ਇੱਕ ਦੋ ਚੀਜ਼ਾਂ ਕਹਿਣੀਆਂ ਨੇ। ਇੱਕ ਬਰਾੜ ਸਾਹਿਬ, ਇਹ ਦੱਸੋ ਕਿ ਮਜ਼ਹਬ ਔਰ ਕਲਚਰ ਕਿੰਨਾ ਕੁ ਮਿਕਸ ਹੋਇਆ? ਦੂਸਰੀ ਸਾਰੇ ਹੈ ਕਿ ਤੁਹਾਡੇ ਕੀ ਵਿਚਾਰ ਹਨ ਕਿ ਜਿਹੜੇ ਸਪੈਸ਼ਲੀ ਜਿਹੜੇ ਸਾਡੇ ਬੈਕ ਹੋਮ ਕੰਟਰੀ ਇੰਡੀਆ, ਪਾਕਿਸਤਾਨ ਵਗੈਰਾ ਜਾਂ ਜਿਹੜੇ ਵੀ ਆਪਣਾ ਦੇਸ਼ ਵਗੈਰਾ ਹੈ, ਇਹ ਮਜ਼ਹਬ ਨੂੰ ਪੋਲੀਟਿਕਸ ਨਾਲ ਅਲੱਗਾ ਨਹੀਂ ਕਰ ਦੇਣਾ ਚਾਹੀਦਾ? ਕਿ ਜਿਸ ਤਰ੍ਹਾਂ ਯੂਰਪੀਅਨ ਕੰਟਰੀ ਨੇ, ਇਫ ਆਈ ਐਮ ਨਾਟ ਮਿਸਟੇਕਨ, 1803 ਵਿੱਚ ਇਹਨਾਂ ਮਿਲਹਾਲਾ ਕੀਤਾ ਸੀ ਕਿ ਪਾਦਰੀ ਵਗੈਰਾ ਜਿਹੜੇ ਨਾ ਇਹ ਮਜ਼ਹਬ ਪੋਲੀਟਿਕਸ 'ਚ ਨਹੀਂ ਆ ਸਕਦੇ। ਕਿਆ ਇਹ ਹੋਣਾ ਨਹੀਂ ਚਾਹੀਦਾ ਹੁਣ ਕਿ ਮਜ਼ਹਬ ਨੂੰ ਟੂਲ ਦੇ ਤੌਰ ਤੇ ਨਾ ਯੂਜ਼ ਕੀਤਾ ਜਾਏ? ਇਸ ਤੇ ਥੋੜੇ ਜਿਹਾ ਆਪਣੇ ਵਿਚਾਰ ਦੇ ਦਿਓ। ਥੈਂਕ ਯੂ।
ਧੰਨਵਾਦ ਜੀ। ਇਹਦੇ ਤੇ ਆਪਾਂ ਸ਼ਿਵਿੰਦਰ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਇਹ ਇੰਨਾ ਅਹਿਮ ਕੁਐਸਚਨ ਆ ਜੀ, ਜਿਹਦੇ ਬਾਰੇ ਆਪਾਂ ਸਾਲਾਂ ਤੋਂ ਡਿਸਕਸ਼ਨ ਕਰਦੇ ਹਾਂ, 10-12 ਦਿਨਾਂ ਬਾਅਦ ਫਿਰ ਇਸੇ ਮਸਲੇ 'ਤੇ ਡਿਸਕਸ਼ਨ ਆ ਜਾਂਦੀ ਹੈ। ਬੜਾ ਅਹਿਮ ਸਵਾਲ ਆ ਜੀ। ਇਹ ਸਵਾਲ ਇਹੋ ਜਿਹਾ ਜਿਹਨੇ ਸਾਡੀ ਜ਼ਿੰਦਗੀ ਬਦਲਣੀ ਆ, ਜਿੰਨੀ ਦੇਰ ਤੱਕ ਆਪਾਂ ਇਹਨੂੰ ਸੰਬੋਧਿਤ ਨਹੀਂ ਹੁੰਦੇ, ਇਸੇ ਕਰਕੇ ਸਾਡੀ ਜ਼ਿੰਦਗੀ ਬਦਲੀ ਨਹੀਂ, ਕਿਉਂਕਿ ਆਪਾਂ ਇਹੋ ਜਿਹੇ ਸਵਾਲਾਂ ਨੂੰ ਸੰਬੋਧਿਤ ਹੀ ਨਹੀਂ ਹੋਏ। ਐਕਚੁਅਲ ਦੋਸਤੋ, ਬੜੀ ਡੂੰਘਿਆਈ ਦੇ ਵਿੱਚ ਜਾਣਾ ਪੈਂਦਾ ਇਹ ਸਵਾਲ ਦਾ ਜਵਾਬ ਲੱਭਣ ਲਈ। ਮਜ਼ਹਬ ਅਤੇ ਕਲਚਰ ਆ ਜਿਹੜਾ, ਨੋ ਡਾਊਟ ਇਹ ਇਕੱਠੇ ਹੋਏ ਹੋਏ ਨੇ, ਕਿਉਂਕਿ ਜਦੋਂ ਨਵਾਂ ਧਰਮ ਸ਼ੁਰੂ ਹੁੰਦਾ ਨਾ, ਉਹ ਪੁਰਾਣੇ ਧਰਮ ਅਤੇ ਕਲਚਰ ਦੇ ਵਿੱਚ ਪਈਆਂ ਕੁਛ ਗੱਲਾਂ 'ਤੇ ਕਿੰਤੂ ਪ੍ਰੰਤੂ ਕਰਦਾ, ਵੇ ਆਫ ਲਾਈਫ 'ਤੇ ਕਿੰਤੂ ਪ੍ਰੰਤੂ ਕਰਦਾ। ਵੇ ਆਫ ਲਾਈਫ ਮੀਨਸ ਕਲਚਰ ਦੇ ਵਿੱਚ ਜਿਹੜੀਆਂ ਗੱਲਾਂ ਪਈਆਂ, ਸਾਡੀ ਜਿਹੜੀ ਤਰਜ਼ ਜ਼ਿੰਦਗੀ ਆ, ਸਾਡਾ ਜਿਉਣ ਦਾ ਢੰਗ ਤਰੀਕਾ, ਵਿਚਰਨ ਦਾ ਢੰਗ ਤਰੀਕਾ, ਇਹੀ ਕਲਚਰ ਆ ਨਾ। ਜਦੋਂ ਨਵਾਂ ਧਰਮ ਸ਼ੁਰੂ ਹੁੰਦਾ, ਪੁਰਾਣਾ ਧਰਮ ਵੇੜਾ ਵਿਹਾ ਚੁੱਕਿਆ ਹੁੰਦਾ, ਆਪਣੀ ਟਾਈਮ ਲਾਈਨ 'ਤੇ ਅਲੋਪ ਹੋ ਰਿਹਾ ਹੁੰਦਾ, ਲੋਕ ਫੀਲ ਕਰਦੇ ਨੇ ਵੀ ਇਹਦੇ 'ਚ ਆਹ ਗੱਲਾਂ ਮਾੜੀਆਂ ਹੋ ਗਈਆਂ, ਉਦੋਂ ਫਿਰ ਨਵਾਂ ਧਰਮ ਸ਼ੁਰੂ ਹੋ ਜਾਂਦਾ। ਨਵਾਂ ਧਰਮ ਹੁੰਦਾ ਬੜੇ ਇਨਕਲਾਬੀ ਤਰੀਕੇ ਨਾਲ ਸ਼ੁਰੂ ਆ, ਨਵਾਂ ਧਰਮ ਦਾਅਵਾ ਕਰਦਾ, ਪ੍ਰੈਕਟੀਕਲੀ ਵੀ ਨਵਾਂ ਧਰਮ ਆ ਜਿਹੜਾ ਉਹਨੂੰ ਸੰਬੋਧਿਤ ਹੁੰਦਾ ਇਹਨਾਂ ਗੱਲਾਂ ਨੂੰ ਵੀ ਆਹ ਪ੍ਰੋਬਲਮ ਨੂੰ ਆਪਾਂ ਕਿਵੇਂ ਹੱਲ ਕਰਨਾ, ਉਹ ਨਵਾਂ ਰਸਤਾ ਦਿਖਾਉਂਦਾ। ਕਲਚਰ ਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਲੋਕਾਂ ਦੇ ਮਨਾਂ ਨੂੰ ਭਾਉਂਦੀਆਂ ਨੇ, ਉਹਨਾਂ ਨੂੰ ਚੱਕ ਕੇ ਉਹਨਾਂ ਦਾ ਪ੍ਰਚਾਰ ਕਰਦਾ, ਤਾਂ ਹੀ ਉਹ ਨਵਾਂ ਧਰਮ ਆ ਜਿਹੜਾ, ਉਹਦੀ ਦੁਕਾਨਦਾਰੀ ਚੱਲਦੀ ਆ, ਲੋਕ ਉਹਨੂੰ ਅਡੋਪਟ ਕਰਦੇ ਨੇ, ਪਰ ਕੁਛ ਦੇਰ ਬਾਅਦ ਜਾ ਕੇ ਨਵਾਂ ਧਰਮ ਵੀ ਉਸੇ ਦਲਦਲ ਦੇ ਵਿੱਚ ਖੁੱਭ ਜਾਂਦਾ। ਪ੍ਰੋਬਲਮ ਧਰਮਾਂ ਦੇ ਵਿੱਚ ਇਹ ਹੈ ਕਿ ਧਰਮ ਅੱਗੇ ਨਹੀਂ ਵੱਧਦੇ, ਧਰਮ ਖੜੋਤ 'ਚ ਰਹਿੰਦੇ ਨੇ। ਇਸੇ ਕਰਕੇ ਆਪਾਂ ਵਾਰ ਵਾਰ ਵਿਗਿਆਨ ਦੀ ਗੱਲ ਕਰਦੇ ਹਾਂ, ਧਰਮਾਂ ਵਾਲੇ ਕਦੇ ਆਪਣੀ ਗਲਤੀ ਨਹੀਂ ਮੰਨਦੇ। ਸੂਰਜ ਸਾਹਮਣੇ ਖੜਾ ਹੋਵੇ, ਉਹ ਕਹਿਣਗੇ ਨਹੀਂ ਜੀ, ਸਾਡੇ ਤਾਂ ਇਤਿਹਾਸ ਦੇ ਵਿੱਚ, ਸਾਡੇ ਗ੍ਰੰਥਾਂ 'ਚ ਲਿਖਿਆ ਹੋਇਆ ਵੀ ਸੂਰਜ ਨਹੀਂ ਹੋ ਸਕਦਾ, ਇਸ ਕਰਕੇ ਆਪਾਂ ਨਹੀਂ ਮੰਨਣਾ ਭਾਵੇਂ ਸੂਰਜ ਸਾਹਮਣੇ ਖੜਾ ਹੋਵੇ। ਵਿਗਿਆਨ ਦਾ ਅਤੇ ਧਰਮਾਂ ਦਾ ਇਹੀ ਫਰਕ ਆ। ਵਿਗਿਆਨ ਕਹਿੰਦਾ ਵੀ ਜੇ ਅੱਜ ਤੋਂ 500 ਸਾਲ ਪਹਿਲਾਂ ਸਾਡਾ ਨਜ਼ਰੀਆ ਇਹੋ ਜਿਹਾ ਸੀ, ਸਾਡਾ ਆਊਟਲੁੱਕ ਇਹੋ ਜਿਹਾ ਸੀ, ਸਾਡਾ ਵਿਜ਼ਨ ਇੰਨਾ ਕੁ ਸੀ, ਉਸ ਆਊਟਲੁੱਕ ਮੁਤਾਬਕ, ਉਸ ਵਿਜ਼ਨ ਮੁਤਾਬਕ ਅਸੀਂ ਉਸ ਵੇਲੇ ਠੀਕ ਫੈਸਲੇ ਲੈ ਲਏ, ਠੀਕ ਹੈ, ਪਰ ਅੱਜ ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਅੱਜ ਨਵੀਆਂ ਹਾਲਾਤਾਂ ਦੀ ਰੋਸ਼ਨੀ 'ਚ ਸਾਨੂੰ ਨਵੇਂ ਸਵਾਲਾਂ ਦੇ ਨਵੇਂ ਜਵਾਬ ਲੱਭਣੇ ਪੈਣੇ ਨੇ, ਅਤੇ ਪੁਰਾਣੇ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਨੇ, ਢੰਗ ਤਰੀਕੇ ਨੇ, ਉਹ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ। ਇਸੇ ਕਰਕੇ ਵਿਗਿਆਨ ਬਾਰੇ ਬਹੁਤ ਵਾਰੀ ਆਪਣੀ ਗਲਤੀ ਵੀ ਮੰਨ ਲੈਂਦੇ ਆ ਵੀ ਭਾਈ ਕੋਈ ਨਹੀਂ, ਜੇ ਪਿਛਲੇ ਸਾਲ ਫਲਾਣੇ ਵਿਗਿਆਨੀ ਨੇ ਐਂ ਕਹਿਤਾ ਤਾਂ ਕੋਈ ਗੱਲ ਨਹੀਂ, ਪਰ ਹੁਣ ਇਹਨਾਂ ਹਾਲਾਤਾਂ ਦੀ ਰੋਸ਼ਨੀ ਦੇ ਵਿੱਚ ਇਹ ਗੱਲ ਠੀਕ ਹੈ। ਵਿਗਿਆਨ ਦੀਆਂ ਪੁਸਤਕਾਂ ਦੇ ਨਵੇਂ ਨਵੇਂ ਐਡੀਸ਼ਨ ਆ ਜਾਂਦੇ ਨੇ। ਇਸੇ ਕਰਕੇ ਦੋਸਤੋ, ਬਈ ਮਜ਼ਹਬ ਆ ਜਿਹੜਾ, ਠੀਕ ਆ, ਵਿਸ਼ਵਾਸ ਦਾ ਮਸਲਾ, ਬਹੁਤੇ ਲੋਕ ਮਜ਼ਹਬਾਂ ਨੂੰ ਮੰਨਦੇ ਨੇ, ਉਹਨਾਂ ਦੀ ਜੀਵਨ ਜਾਂਚ ਨੂੰ ਮੰਨਦੇ ਨੇ, ਆਪੋ ਆਪਣੇ ਵਿਚਾਰ ਨੇ, ਕੋਈ ਕਿਸ ਤਰ੍ਹਾਂ ਮੰਨਦਾ, ਕੋਈ ਕਿਸ ਤਰ੍ਹਾਂ ਮੰਨਦਾ। ਰੱਬ ਸਾਰਿਆਂ ਦਾ ਸੈਂਟਰਲ ਆਈਡੀਆ, ਪਰ ਕੋਈ ਕਹਿੰਦਾ ਰੱਬ ਕਿਹੋ ਜਿਹਾ, ਕੋਈ ਕਹਿੰਦਾ ਰੱਬ ਧਾਰਮਿਕ ਸਥਾਨਾਂ 'ਚ ਰਹਿੰਦਾ, ਕੋਈ ਕਹਿੰਦਾ ਬਾਹਰ ਰਹਿੰਦਾ, ਕੋਈ ਕਹਿੰਦਾ ਮਨ 'ਚ ਰਹਿੰਦਾ, ਕੋਈ ਕਹਿੰਦਾ ਕੁਦਰਤ ਵਿੱਚ ਵੱਸਦਾ, ਕੋਈ ਕਹਿੰਦਾ ਇਹਦੀ ਸ਼ਕਲ ਹੀ ਨਹੀਂ, ਕੋਈ ਕਹਿੰਦਾ ਸ਼ਕਲ ਕਿਉਂ ਨਹੀਂ, ਉਹ ਦੇਖੋ ਬੁੱਤ ਬਣਾਇਆ ਪਿਆ, ਉਹ ਔਰਤਾਂ ਵਾਂਗੂ ਔਰਤਾਂ 'ਚ ਵਿਚਰਦਾ, ਬੰਦਿਆਂ ਵਾਂਗੂ ਬੰਦਿਆਂ 'ਚ ਵਿਚਰਦਾ। ਤੁਹਾਨੂੰ ਪਤਾ ਹੀ ਆ ਸਾਰਾ ਕੁਛ, ਜਿਹੜਾ ਕੁਛ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕੁਝ ਚੱਲੀ ਜਾਂਦਾ। ਵੈਸੇ ਜੇ ਧਰਮਾਂ ਨੇ ਕਲਚਰ ਦੀਆਂ ਚੰਗੀਆਂ ਗੱਲਾਂ ਅਡੋਪਟ ਨਾ ਕੀਤੀਆਂ ਹੁੰਦੀਆਂ ਤਾਂ ਕਿਸੇ ਵੀ ਧਰਮ ਨੇ ਕਾਮਯਾਬ ਨਹੀਂ ਸੀ ਹੋਣਾ। ਧਰਮ ਕੀ ਕਰਦਾ? ਧਰਮ ਉਹਨਾਂ ਗੱਲਾਂ ਨੂੰ ਅਡੋਪਟ ਕਰਦਾ ਜਿਹੜੀਆਂ ਸਾਡੇ ਵਿੱਚ ਆਲਰੇਡੀ ਮੌਜੂਦ ਨੇ, ਜਿਹੜੀਆਂ ਵਧੀਆ ਇਨਸਾਨਾਂ ਦੀਆਂ ਵੈਸੇ ਹੀ ਗੱਲਾਂ ਹੁੰਦੀਆਂ ਨੇ, ਜਿਹੜੀਆਂ ਸਾਡੇ ਅੰਦਰ ਪਈਆਂ ਨੇ, ਬਈ ਸੱਚ ਬੋਲਣਾ ਚਾਹੀਦਾ, ਠੱਗੀ ਨਹੀਂ ਮਾਰਨੀ ਚਾਹੀਦੀ, ਇਮਾਨਦਾਰ ਰਹਿਣਾ ਚਾਹੀਦਾ, ਦਸਾਂ ਨੌਵਾਂ ਦੀ ਕਿਰਤ ਕਰਨੀ ਚਾਹੀਦੀ ਹੈ, ਇਹ ਸਾਰਿਆਂ ਨੂੰ ਪਤਾ ਹੀ ਹੈ, ਹੈਰਾਨੀ ਦੀ ਗੱਲ ਆ। ਧਰਮ ਆ ਜਿਹੜਾ ਉਹ ਇਹਨਾਂ ਗੱਲਾਂ ਦਾ ਹੀ ਪ੍ਰਚਾਰ ਕਰਦਾ। ਇਸੇ ਕਰਕੇ ਸਾਨੂੰ ਲੱਗਦਾ ਵੀ ਸਾਡੇ ਮੂੰਹੋਂ ਕਈਆਂ ਗੱਲਾਂ ਧਰਮ ਕਹਿੰਦਾ ਸਾਨੂੰ ਚੰਗਾ, ਪਰ ਐਕਚੁਅਲ 'ਚ ਜਦੋਂ ਪ੍ਰੈਕਟੀਕਲੀ ਕਰਨ ਦੀ ਗੱਲ ਆ ਜਾਂਦੀ ਹੈ ਉਦੋਂ ਫਿਰ ਤੁਹਾਨੂੰ ਪਤਾ ਹੀ ਆ ਵੀ ਗੁਰਦੁਆਰਿਆਂ ਮੰਦਰਾਂ ਮਸੀਤਾਂ 'ਚ ਕੀ ਹੁੰਦਾ, ਜਾਂ ਜਿਹੜੇ ਬਹੁਤੇ ਕੱਟੜ ਧਾਰਮਿਕ ਲੋਕ ਆ ਉਹ ਕੀ ਕਰਦੇ ਨੇ, ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ। ਜੇ ਧਰਮ ਨਾ ਹੁੰਦੇ ਤਾਂ ਬੰਦੇ ਨੇ, ਅਸਲੀ ਇਨਸਾਨ ਨੇ, ਜਿਹੜਾ ਕੁਝ ਅਸਲੀ ਢੰਗ ਤਰੀਕੇ ਨਾਲ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣੀ ਸੀ, ਉਹਨੇ ਜਿਉਂ ਹੀ ਜਾਣੀ ਸੀ ਉਸੇ ਤਰ੍ਹਾਂ। ਖੈਰ, ਆਪਾਂ ਬਹੁਤਾ ਲੈਕਚਰ ਨਹੀਂ ਇੱਥੇ ਦਿੰਦੇ। ਹੁਣ ਇੱਕ ਤੁਹਾਡਾ ਹੋਰ ਸਵਾਲ ਸੀਗਾ ਬਈ ਧਰਮ ਅਤੇ ਸਿਆਸਤ, ਬਿਲਕੁਲ ਜੀ, ਧਰਮ ਅਤੇ ਸਿਆਸਤ ਅਲੱਗ ਅਲੱਗ ਹੋਣੀ ਚਾਹੀਦੀ ਹੈ। ਇੱਥੇ ਫਿਰ ਕਈ ਬੰਦੇ ਕਹਿੰਦੇ ਜੀ ਸਾਡੇ ਤਾਂ ਧਰਮ ਦੀ ਥਿਊਰੀ ਇਹ ਹੈ ਵੀ ਧਰਮ ਅਤੇ ਸਿਆਸਤ ਚੱਲਣੀ ਚਾਹੀਦੀ ਹੈ, ਵੀ ਭਰਾਵੋ ਤੁਹਾਡੀ ਥਿਊਰੀ ਹੋਊਗੀ, ਅਸੀਂ ਕੀ ਕਰ ਸਕਦੇ ਹਾਂ। ਹੁਣ ਵੇਲਾ ਜਿਹੜਾ ਨਿਕਲ ਗਿਆ, ਤੁਹਾਡੇ ਧਰਮ ਦੀ ਥਿਊਰੀ ਸੀਗੀ ਇਹ, ਇਸੇ ਕਰਕੇ ਤਾਂ ਸੱਤਿਆਨਾਸ਼ ਹੋਇਆ ਤੁਹਾਡੇ ਧਰਮ ਦਾ, ਅਤੇ ਲੋਕਾਂ ਦੀ ਜ਼ਿੰਦਗੀ ਆ ਜਿਹੜੀ ਉਹ ਤਬਾਹ ਹੋਈ ਵੀ ਹੈ, ਲੋਕਾਂ ਦੀ ਜ਼ਿੰਦਗੀ 'ਚ ਜ਼ਹਿਰ ਘੁਲਿਆ ਹੋਇਆ। ਇੱਕ ਪਾਸੇ ਤੁਹਾਡੇ ਧਾਰਮਿਕ ਲੀਡਰ ਆ ਜਿਹੜੇ ਸਿਆਸੀ ਲੀਡਰ ਬਣੇ ਹੋਏ ਨੇ, ਤੁਹਾਨੂੰ ਮੂਰਖ ਬਣਾ ਰਹੇ ਨੇ, ਧਰਮਾਂ ਨੂੰ ਟੂਲ ਬਣਾ ਕੇ ਤੁਹਾਨੂੰ ਵਰਤਦੇ ਨੇ, ਤੁਹਾਡੀਆਂ ਅੱਖਾਂ ਨਹੀਂ ਖੁੱਲਦੀਆਂ। ਇਸੇ ਕਰਕੇ ਅਸੀਂ ਉਹਨਾਂ ਦੇਸ਼ਾਂ ਨੂੰ ਛੱਡ ਕੇ ਇਹਨਾਂ ਦੇਸ਼ਾਂ 'ਚ ਆਉਂਦੇ ਹਾਂ ਨਾ, ਜਿੱਥੇ ਖੁੱਲ੍ਹ ਆ ਵੀ ਅਸੀਂ ਭਾਈ ਜਿਹੜੇ ਮਰਜ਼ੀ ਧਰਮ ਨੂੰ ਮੰਨੀਏ, ਜਿਹੜੇ ਮਰਜ਼ੀ ਧਰਮ ਨੂੰ ਨਾ ਮੰਨੀਏ, ਸਾਡਾ ਨਿਰੋਲ ਮਸਲਾ। ਦੇਖੋ, ਆਪਣੇ ਘਰ ਰਹਿ ਕੇ ਜਿਹੜੇ ਮਰਜ਼ੀ ਰੱਬ ਨੂੰ ਪੂਜੀਏ, ਕੁਛ ਵੀ ਅਸੀਂ ਕਰੀਏ ਅਤੇ ਕੁਛ ਵੀ ਅਸੀਂ ਨਾ ਕਰੀਏ, ਉਹ ਸਾਡਾ ਆਪਣਾ ਨਿੱਜੀ ਮਸਲਾ ਹੋਣਾ ਚਾਹੀਦਾ। ਸਰਕਾਰਾਂ ਨੂੰ, ਕਿਸੇ ਨੂੰ ਵੀ ਉਹਦੇ 'ਚ ਦਖਲਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸਾਨੂੰ ਆਪੋ ਆਪਣੇ ਸਾਧਨਾਂ ਰਾਹੀਂ, ਆਪੋ ਆਪਣੇ ਧਰਮਾਂ ਦੀ, ਆਪੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਜ਼ਰੂਰ ਹੋਣੀ ਚਾਹੀਦੀ ਹੈ। ਪਰ ਇੱਥੇ ਤਾਂ ਦੇਖਿਆ ਜੀ, ਲੋਕ ਚਾਦਰ ਵਿਛਾ ਲੈਂਦੇ ਨੇ ਵੀ ਸਾਡਾ ਭਾਈ ਧਾਰਮਿਕ ਸਥਾਨ ਬਣ ਰਿਹਾ, ਅਤੇ ਇਹਦੀ ਕਰੋ ਸਹਾਇਤਾ ਤੁਸੀਂ ਵੀ, ਤੁਹਾਡਾ ਧਾਰਮਿਕ ਸਥਾਨ ਬਣ ਰਿਹਾ, ਕੋਈ ਨਹੀਂ, ਤੁਸੀਂ ਆਪ ਫਿਰ ਸਹਾਇਤਾ ਸੁਤਾ ਕਰ ਲਓ। ਫਿਰ ਸਰਕਾਰ ਤੋਂ ਚੈਰੀਟੇਬਲ ਟਰੱਸਟ ਬਣਾ ਕੇ ਫੰਡ ਕਿਉਂ ਲੈਂਦੇ ਹੋ? ਹੁਣ ਉਹ ਫੰਡ ਤਾਂ ਟੈਕਸਪੇਅਰ ਦੀ ਮਨੀ ਹੈ ਭਾਈ। ਟੈਕਸਪੇਅਰ ਦੇ ਵਿੱਚ ਹਿੰਦੂ ਵੀ ਆ ਗਿਆ, ਸਿੱਖ ਵੀ ਆ ਗਿਆ, ਆਸਤਕ ਵੀ ਆ ਗਿਆ, ਨਾਸਤਕ ਵੀ ਆ ਗਿਆ, ਉਹੋ ਜਿਹੀਆਂ ਸਰਕਾਰਾਂ ਨੇ। ਸਰਕਾਰਾਂ ਕੀ ਕਰਦੀਆਂ ਨੇ? ਸਰਕਾਰਾਂ ਨੇ ਵੀ, ਸਰਕਾਰਾਂ ਜਿਹੜੇ ਲੋਕ ਹੁੰਦੇ ਨੇ, ਇਹਨਾਂ ਨੇ ਚੋਣਾਂ ਜਿੱਤਣੀਆਂ ਹੁੰਦੀਆਂ, ਇਸ ਕਰਕੇ ਇਹ ਟੇਢੇ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਵੀ ਅਸੀਂ ਤੁਹਾਡੇ ਧਰਮ ਦੇ ਹਿੱਤਾਂ ਦੀ ਰਾਖੀ ਕਰਾਂਗੇ। ਸਿੱਧੇ ਤਰੀਕੇ ਨਾਲ ਤਾਂ ਕਾਨੂੰਨ ਦਾ ਡੰਡਾ, ਇਸ ਕਰਕੇ ਨਹੀਂ, ਟੇਢੇ ਤਰੀਕੇ ਦੇ ਨਾਲ। ਤੁਹਾਨੂੰ ਪਤਾ ਹੀ ਹੈ ਕੀ ਕੁਛ ਹੋ ਰਿਹਾ ਹੁਣ ਆਪਣੇ, ਜਿਹੜੇ ਅਸੀਂ ਖਾਸ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਆਏ ਹਾਂ ਇੱਥੇ, ਸਾਨੂੰ ਸਕੂਨ ਮਿਲਦਾ ਵੀ ਸਾਡੀ ਸ਼ਕਲ ਵਰਗਾ ਸਾਡੇ ਧਰਮ ਦਾ ਬੰਦਾ ਹੀ ਅਸੀਂ ਚੁਣਨਾ, ਹਾਲਾਂਕਿ ਕਾਨੂੰਨ ਦੇ ਖਿਲਾਫ਼ ਆ, ਪਰ ਉੱਥੇ ਫਿਰ ਅਸੀਂ ਵੋਟ ਪਾਉਣ ਲੱਗੇ, ਅਸੀਂ ਕਹਿੰਦੇ ਨਹੀਂ ਭਾਈ ਆਪਣਾ ਭਾਈਚਾਰਾ। ਖੈਰ, ਆਪਾਂ ਫਿਰ ਇਸ 'ਤੇ ਡਿਸਕਸ਼ਨ ਕਰਾਂਗੇ। ਇੱਕ ਹੋਰ ਕਾਲਰ ਨੇ ਸਾਡੇ ਨਾਲ, ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਸ਼ਿਵਿੰਦਰ ਨੂੰ ਲੈਂਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ ਬਾਬਰ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਰਾਵਣ 'ਤੇ ਟੌਪਿਕ ਚੱਲਣ ਡਿਆ ਜੀ, ਦੋ ਤਿੰਨ ਦਿਨ ਹੋ ਗਏ। ਮੈਂ ਕਨਵਿਕਨਿਆ ਕੁਮਾਰ ਦੀ ਸਪੀਚ ਸੁਣਦਾ ਸੀ, ਉਹ ਕਹਿੰਦੇ 650 ਰਮੇਣ ਆਏ ਹਿੰਦੁਸਤਾਨ ਦੇ ਵਿੱਚ। ਇਹ ਧਾਰਮਿਕ ਗ੍ਰੰਥ ਮੇਰੇ ਹਿਸਾਬ ਨਾਲ ਤਾਂ ਲੱਗਦਾ ਨੀ, ਧੱਕੇ ਨਾਲ ਹੀ ਰਾਜੇ ਦੀ ਕਹਾਣੀ ਨੂੰ ਧਾਰਮਿਕ ਗ੍ਰੰਥ ਬਣਾ ਦਿੱਤਾ। ਜਿਹੜੇ ਚਾਰ ਵੇਦ ਆ ਤੇ ਬਾਕੀ ਉਹ ਤਾਂ ਮੰਨੇ ਗੀਤਾ ਕਿ ਧਾਰਮਿਕ ਗ੍ਰੰਥ ਆ, ਇਹ ਰਮਾਇਣ ਇੱਕ ਰਾਜੇ ਦੀ ਕਹਾਣੀ ਆ। ਹੁਣ 650 ਰਮਾਇਣ ਆ, ਉਹ ਕਹਿੰਦਾ ਇੱਕ ਰਮਾਇਣ ਦੇ ਵਿੱਚ ਜਿਹੜਾ ਰਾਵਣ ਦੀ ਇਹ ਕੁੜੀ ਆ, ਬੇਟੀ ਆ ਸੀਤਾ, ਤੇ ਰਾਮ ਨਾਲ ਪਿਆਰ ਹੋ ਜਾਂਦਾ। ਇਹ ਕਹਿੰਦੇ ਜੀ ਅਸੀਂ ਲਵ ਮੈਰਿਜ ਕਰਾਉਣੀ ਆ, ਤਾਂ ਰਾਵਣ ਕਹਿੰਦਾ ਖੜੇ ਹੋ ਜਾਓ ਮੈਂ ਤੁਹਾਡੀ ਕਰਦਾ ਲਵ। ਸੋ ਉੱਥੋਂ ਲੜਾਈ ਸ਼ੁਰੂ ਹੋ ਗਈ।
ਚਲੋ ਧੰਨਵਾਦ, ਆਪਾਂ ਠੀਕ ਆ ਤੁਹਾਡੀ ਗੱਲ, ਆਪਾਂ ਡਿਟੇਲ 'ਚ ਨਹੀਂ ਜਾਣਾ। ਵੈਸੇ 300 ਦੇ ਕਰੀਬ ਰਾਮ ਜਿਹੜੀਆਂ ਰਮਾਇਣ ਹੈਗੀਆਂ, ਕਨਈਆ ਕੁਮਾਰ ਵੀ ਵੇਰਵਾ ਦਿੰਦਾ, ਇੱਕ ਸਖ਼ਤ ਰਮਾਇਣ ਆ, ਬਹੁਤ ਕੁਛ ਆ ਜੀ, ਬੜਾ ਕੁਛ ਆ। ਤੁਹਾਡੀ ਗੱਲ ਇਹ ਵੀ ਠੀਕ ਆ ਵੀ ਮੈਂ ਪੜ੍ਹੀ ਨਹੀਂ ਹਾਲਾਂਕਿ, ਉਹ ਜਿਹਦੇ ਵਿੱਚ ਲਿਖਿਆ ਵੀ ਰਾਵਣ ਦੀ ਧੀ ਸੀਗੀ ਸੀਤਾ, ਅਲੱਗ ਅਲੱਗ ਰਮਾਇਣ ਦੇ ਅਲੱਗ ਅਲੱਗ ਵਰਸ਼ਨ।
ਡਾਕਟਰ ਸਾਹਿਬ ਮੈਂ ਉਹਦੀ ਸਪੀਚ ਸੁਣੀ ਸੀ ਕਨਈਆ ਕੁਮਾਰ ਦੀ, ਐਵੇਂ ਕਹਾਂ ਮੈਂ ਨਹੀਂ ਪੜ੍ਹਿਆ। ਅਤੇ ਦੂਸਰਾ ਜਿਹੜੀ ਆ ਵਾਲਮੀਕੀ ਦੀ ਮੈਂ, ਜੇ ਹਨੂੰਮਾਨ ਪਹਾੜੀ ਚੱਕ ਕੇ ਲੈ ਹਿਮਾਲਿਆ ਤਾਂ ਉਹਨੂੰ ਲਾਂਕਾ ਚੱਕ ਕੇ ਲਿਆਉਣੀ ਕਿੱਡੀ ਔਖੀ ਸੀ। ਅਤੇ ਫਿਰ ਜੇ ਹੁਣ ਸੀਤਾ ਨੇ ਅਗਨੀ,
ਚਲੋ ਆਪਾਂ ਡਿਟੇਲ 'ਚ ਨਾ ਜਾਈਏ, ਫਿਰ ਤਾਂ ਉਹ ਫਿਰ ਤਾਂ ਵੀਰ ਜੀ ਪਾਠ ਹੀ ਚੱਲ ਪੈਣਾ। ਮੈਂ ਤਾਂ ਬਹੁਤ ਵਾਰੀ ਜਵਾਬ ਦਿੱਤੇ ਨੇ ਵੀਰ ਜੀ ਇਹਨਾਂ ਦੇ, ਪਰ ਟਾਈਮ ਘੰਟਾ ਇੱਕ ਆ ਜਿਹੜਾ ਉਹ ਬਹੁਤ ਥੋੜਾ ਹੁੰਦਾ, ਇਸ ਕਰਕੇ ਮੈਂ ਡਿਟੇਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਵੀ ਉਹਦੇ 'ਚ ਕੀ ਲਿਖਿਆ ਹੋਇਆ ਕਿਸੇ ਦੇ ਵਿੱਚ ਵੀ ਮਤਲਬ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਬਈ ਪੜ੍ਹੋ, ਤੁਹਾਡੇ ਜਿਹੜੇ ਸਵਾਲ ਨੇ, ਤੁਹਾਡੀਆਂ ਗੱਲਾਂ ਨੇ ਜਿਹੜੀਆਂ ਉਹ ਠੀਕ ਨੇ, ਮੈਂ ਉਹਨਾਂ ਦੇ ਨਾਲ ਇਹ ਨਹੀਂ ਕਹਿੰਦਾ ਕਿ ਗੱਲਾਂ ਗਲਤ, ਪਰ ਆਪਾਂ ਇੱਥੇ ਕੋਈ ਧਾਰਮਿਕ ਗ੍ਰੰਥ ਦੇ ਕੰਟੈਂਟਸ ਕੀ ਨੇ ਉਹ ਡਿਸਕਸ ਕਰਨ ਨੂੰ ਨਹੀਂ ਬੈਠੇ, ਇਸ ਕਰਕੇ ਮੈਂ ਇਹਨਾਂ ਗੱਲਾਂ ਨੂੰ ਬਹੁਤੀ ਮਾਨਤਾ ਨਹੀਂ ਦਿੰਦਾ। ਜਿਹਨੇ ਪੜ੍ਹਨਾ ਪੜ੍ਹ ਲਓ ਜੀ, ਉਹ ਇਸ ਤਰ੍ਹਾਂ ਤਾਂ ਇਹ ਜਿਹਾ ਕੁਛ ਸਾਰੇ ਧਰਮਾਂ 'ਚ ਹੀ ਹੁੰਦਾ ਜੀ, ਸੋਰੀ ਟੂ ਸੇ ਦੈਟ। ਕਈ ਵਾਰੀ ਇਸ ਤਰ੍ਹਾਂ ਲੱਗਦਾ ਵੀ ਆਪਾਂ ਇੱਕ ਵਿਸ਼ੇਸ਼ ਧਰਮ ਨੂੰ ਨੁਕਤਾਚੀਨੀ ਦਾ ਕੇਂਦਰ ਬਣਾਉਂਦੇ ਹਾਂ। ਬਹੁਤ ਕੁਛ ਆ ਜੀ, ਇਹ ਵਹਿਮ ਭਰਮ ਇਤਿਹਾਸ ਸਾਰੇ ਧਰਮਾਂ ਦੇ ਵਿੱਚ ਹੀ ਆ, ਅਤੇ ਜੇ ਦੂਸਰੇ ਧਰਮਾਂ ਦਾ ਸੁਣਾਉਣ ਲੱਗ ਜਾਈਏ ਤਾਂ ਫਿਰ ਮੇਰਾ ਖਿਆਲ ਕਈਆਂ ਸੱਜਣਾਂ ਨੇ ਕਹਿਣਾ ਦੇਖੋ ਜੀ ਇਹ ਤੁਹਾਡੇ ਪ੍ਰੋਗਰਾਮ ਦੀ ਜਿਹੜੀ ਨੁਹਾਰ ਆ ਨਾ ਇਹ ਵਿਗਿਆਨਕ ਹੈ, ਇਸ ਕਰਕੇ ਤੁਸੀਂ ਇਹਨਾਂ 'ਚ ਨਾ ਪਿਆ ਕਰੋ। ਪਰ ਕਿਉਂਕਿ ਇਹ ਤਿਉਹਾਰਾਂ ਦੇ ਦਿਨ ਨੇ, ਕਿਉਂਕਿ ਆਲੇ ਦੁਆਲੇ ਡਿਸਕਸ਼ਨ ਚੱਲ ਰਹੀ ਹੈ, ਮੈਂ ਤੁਹਾਨੂੰ ਦੱਸਿਆ ਵੀ ਮੈਂ ਜਦੋਂ 12 ਸਾਲ ਪਹਿਲਾਂ ਪ੍ਰੋਗਰਾਮ ਕੀਤਾ ਸੀ ਉਦੋਂ ਕੋਈ ਨਹੀਂ ਸੀ ਬੋਲਦਾ ਗਾ, ਹੁਣ ਬੋਲਣ ਲੱਗੇ ਮੈਨੂੰ ਇਸ ਗੱਲ 'ਤੇ ਖੁਸ਼ੀ ਹੁੰਦੀ ਹੈ। ਕਨਈਆ ਕੁਮਾਰ ਨੇ ਕਿਹਾ, ਕਨਈਆ ਕੁਮਾਰ ਪੜ੍ਹਿਆ ਹੋਇਆ, ਵਾਲਮੀਕੀ ਰਮਾਇਣ ਤੁਸੀਂ ਪੜ੍ਹੋ ਜੀ, ਵਾਲਮੀਕੀ ਰਮਾਇਣ ਦੇ ਵਿੱਚ ਬਹੁਤ ਕੁਛ ਲਿਖਿਆ ਹੋਇਆ। ਜੇ ਕੋਈ ਸੱਜਣ ਨਹੀਂ ਪੜ੍ਹ ਸਕਦਾ ਤਾਂ ਗੂਗਲ 'ਤੇ, ਕਿਉਂਕਿ ਲੈਂਗੁਏਜ ਦੀ ਪ੍ਰੋਬਲਮ ਆਉਂਦੀ, ਗੂਗਲ 'ਤੇ ਜਾ ਕੇ ਟ੍ਰਾਂਸਲੇਟਡ ਵਰਸ਼ਨ ਨੇ ਉਹ ਵਰਸ਼ਨ ਚੈੱਕ ਕਰ ਲਓ। ਮੈਂ ਤਾਂ ਤੁਹਾਨੂੰ ਇਹ ਵੀ ਕਹੂੰਗਾ, ਤੁਸੀਂ ਵੇਦਾਂ ਦੀ ਗੱਲ ਕੀਤੀ, ਮੈਂ ਕਹੂੰ ਰਿਗਵੇਦ ਪੜ੍ਹ ਲਓ, ਰਿਗਵੇਦ ਦੇ ਵਿੱਚ ਈਵਨ ਇਹ ਵੀ ਲਿਖਿਆ ਹੋਇਆ ਗਾਵਾਂ ਦਾ ਮੀਟ ਖਾਣ ਬਾਰੇ, ਰਿਗਵੇਦ ਦੇ ਵਿੱਚ ਵੇਰਵਾ ਆਉਂਦਾ। ਅਤੇ ਤੁਹਾਨੂੰ ਹੈਰਾਨੀ ਹੋਊਗੀ ਵੀ ਸਾਰੇ ਧਰਮਾਂ ਦਾ ਜਿਹੜਾ ਸੈਂਟਰਲ ਹੈਗਾ ਆਈਡੀਆ ਰੱਬ ਜੀ ਜਿਹਨੂੰ ਕਹਿੰਦੇ ਹਾਂ, ਰਿਗਵੇਦ ਦੁਨੀਆਂ ਦਾ ਸਭ ਤੋਂ ਪੁਰਾਣਾ ਗ੍ਰੰਥ ਆ ਜਿਹੜਾ ਪੰਜਾਬ ਦੀ ਧਰਤੀ 'ਤੇ ਹੀ ਰਚਿਆ ਗਿਆ, ਅਤੇ ਉਹਦੇ 'ਚ ਰੱਬ ਨਾਂ ਦਾ ਕੋਈ ਨਾਂ ਨਿਸ਼ਾਨ ਵੀ ਹੈ ਨੀਗਾ, ਤੁਸੀਂ ਮੰਨੋਗੇ ਇਸ ਗੱਲ ਨੂੰ ਹੁਣ? ਇਸ ਕਰਕੇ ਆਪਾਂ ਧਾਰਮਿਕ ਗ੍ਰੰਥਾਂ ਦਾ ਜਿਹੜਾ ਹੈਗਾ ਉਹਦੀ ਵਿਆਖਿਆ ਨਾ ਕਰੀਏ। ਸਵਾਲ ਜਵਾਬ ਠੀਕ ਹੈ, ਸਵਾਲ ਜਵਾਬ ਅੱਜ ਬਾਰੇ ਆਪਾਂ ਕਰ ਸਕਦੇ ਹਾਂ, ਕਿਉਂਕਿ ਕਈਆਂ ਨੂੰ ਕੀ ਹੁੰਦਾ, ਕਈਆਂ ਦੀ ਕੋਈ ਪਰਸਨੈਲਿਟੀ ਕਿਸੇ ਦੇ ਮਨ ਦੇ ਵਿੱਚ ਨਾ ਉਹ ਪਰਸਨੈਲਿਟੀ ਵਸੀ ਹੁੰਦੀ ਹੈ। ਮੈਂ ਰਾਵਣ ਦੀ ਤਾਂ ਗੱਲ ਕੀਤੀ ਸੀ, ਮੈਂ ਕਿਸੇ ਹੋਰ ਦੀ ਗੱਲ ਤਾਂ ਨਹੀਂ ਕੀਤੀ, ਕਿਉਂਕਿ ਰਾਵਣ ਤੱਥਾਂ ਦੇ ਆਧਾਰ 'ਤੇ ਜਦੋਂ ਗੱਲ ਕਰਦੇ ਹਾਂ, ਕਿਸੇ ਵੀ ਰਮਾਇਣ ਦੇ ਵਿੱਚੋਂ ਪੜ੍ਹ ਲਓ, ਰਾਵਣ ਦੀ ਸ਼ਖਸੀਅਤ ਆ ਜਿਹੜੀ ਉਹ ਮਨ ਨੂੰ, ਮੇਰੇ ਮਨ ਨੂੰ ਭਾਉਂਦੀ ਹੈ, ਕਿਸੇ ਨੂੰ ਨਾ ਭਾਉਂਦੀ ਹੋਵੇ, ਪਰ ਮੈਂ ਕਿਸੇ ਹੋਰ ਸ਼ਖਸੀਅਤ ਦੇ ਉੱਤੇ ਟਿੱਕਾ ਟਿੱਪਣੀ ਚਿੱਕੜਸ਼ਾਲੀ ਨਹੀਂ ਕਰਨਾ ਚਾਹੁੰਦਾ, ਲੋਕ ਆਪੇ ਹੀ ਪੜ੍ਹ ਕੇ ਲੋਕਾਂ ਨੂੰ ਪਤਾ ਲੱਗ ਜੂਗਾ। ਧੰਨਵਾਦ ਤੁਹਾਡਾ। ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ। ਹਾਂਜੀ ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਇੱਕ ਦੋ ਮਿੰਟ ਇਹਦੇ ਬਾਰੇ ਗੱਲ ਕਰ ਜੋ ਜੀ, ਤੁਸੀਂ ਮਿਥਿਹਾਸ ਬਾਰੇ ਥੋੜੇ ਜੀ ਬਸ।
ਚਰਨ ਜੀ, ਤਾਂ ਇਹਦਾ ਕਿ ਮਿਥਿਹਾਸ ਤਾਂ ਕੋਈ ਵੀ ਜਿਹੜਾ ਮੁਆਸ਼ਰਾ ਨਾ ਉਹਦੇ ਵਿੱਚ ਸਾਨੂੰ ਮਿਥਿਹਾਸਕ ਦੀਆਂ ਨੇ, ਚਾਹੇ ਉਹ ਭਾਰਤੀ ਮਿਥਿਹਾਸ ਦੀ ਗੱਲ ਕਰੀਏ, ਗ੍ਰੀਕ ਮਿਥਿਹਾਸ ਦੀ ਗੱਲ ਕਰ ਲਈਏ, ਇਹਦੇ ਵਿੱਚ ਮੋਟਾ ਇਹ ਹੁੰਦਾ ਕਿ ਉਹ ਮਿਥਿਹਾਸ ਤੋਂ ਇਹ ਪਤਾ ਲੱਗਦਾ ਕਿ ਉਹਨਾਂ ਵੇਲਿਆਂ ਦੇ ਜਿਹੜੇ ਪੁਰਾਣੇ ਬਜ਼ੁਰਗ ਨੇ ਜਾਂ ਆਪਾਂ ਉੱਥੇ ਦਾ ਜਿਹੜਾ ਕਲਚਰ ਹੈ ਉਹ ਕਿਸ ਤਰ੍ਹਾਂ ਦੇ ਸਮਿਆਂ 'ਚੋਂ ਗੁਜ਼ਰਿਆ ਹੋਏਗਾ, ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਹੈਗਾ ਸਭਿਅਤਾ ਨੇ ਵਿਕਾਸ ਕੀਤੀ ਹੋਏਗੀ, ਕਿਵੇਂ ਇਨਸਾਨ, ਕਿਉਂਕਿ ਜਿਹੜਾ ਹੈਗਾ ਕਲਪਨਾ ਕਰਦਾ ਰਿਹਾ ਉਹ ਫਿਰ ਆਪਣੀਆਂ ਕਲਪਨਾਵਾਂ ਨੂੰ ਜਿਹੜਾ ਹੈਗਾ ਉਡਾਰੀ ਦੇਣ ਦੇ ਲਈ ਇਹਦਾ ਜਿਹੜਾ ਮਿਥਿਹਾਸ ਦੀ ਜਿਹੜੀ ਹੈਗੀ ਆ, ਜਾਂ ਕਹਿ ਲਓ ਕਿ ਇਹਦੇ ਮਿਥਿਹਾਸ ਤੋਂ ਆਸਰਾ ਲੈਂਦਾ ਰਿਹਾ। ਸੋ ਮਿਥਿਹਾਸ ਹੈਗਾ ਇਹ ਕਥਾਵਾਂ ਵੀ ਜਿਹੜਾ ਮਿਥਿਹਾਸ ਨੇ, ਚਾਹੇ ਇਹ ਰਮਾਇਣ ਆ, ਰਮਾਇਣ ਹਿੰਦੁਸਤਾਨ ਦੇ ਵਿੱਚ ਬਹੁਤ ਲਿਖੀਆਂ ਗਈਆਂ ਨੇ ਕਈ ਸਾਰੀਆਂ, ਉਹਨਾਂ ਵਿੱਚ ਫਰਕ ਵੀ ਬਹੁਤ ਸਾਰੇ ਹੈਗੇ ਨੇ। ਇਹ ਕਹਿਣਾ ਵੀ ਇਹਦੇ ਵਿੱਚ ਇੰਨਾ ਕੁ ਫਰਕ ਹੈ, ਇੰਨਾ ਕੁ ਬਹੁਤ ਜ਼ਿਆਦਾ ਫਰਕ ਹੈ, ਵੀ ਸੈਂਕੜੇ ਰਮਾਇਣਾਂ ਦੇ ਵਿੱਚ ਅਨੇਕਾਂ ਤਰ੍ਹਾਂ ਦਾ ਫਰਕ ਹੈ। ਮੋਟੇ ਤੌਰ ਦੇ ਉੱਤੇ ਸਾਡੇ ਦੋ ਜਿਹੜੇ ਹੈਗੇ, ਇੱਕ ਤਾਂ ਵਾਲਮੀਕੀ ਰਮਾਇਣ ਮਸ਼ਹੂਰ ਆ, ਇੱਕ ਉਹ ਤੋਂ ਬਾਅਦ ਵਿੱਚ ਜਿਹੜਾ ਹੈਗਾ ਵਾ ਤੁਲਸੀਦਾਸ ਨੇ ਜਿਹੜਾ ਰਾਮ ਚਰਿਤ ਮਾਨਸ ਹੈ ਉਹ ਮਸ਼ਹੂਰ ਆ। ਰਾਮ ਚਰਿਤ ਮਾਨਸ ਦੇ ਵਿੱਚ ਨੇ ਆਮ ਲੋਕਾਂ ਤੱਕ ਜਿਹੜਾ ਹੈਗਾ ਵਾ ਰਾਮ ਚੰਦਰ ਦੀ ਕਥਾ ਨੂੰ ਜਿਹੜਾ ਪਹੁੰਚਾਇਆ। ਪਹਿਲੇ ਇੰਨੀ ਮਸ਼ਹੂਰ ਨਹੀਂ ਸੀਗੀ ਰਾਮ ਚੰਦਰ ਹੋਰਾਂ ਦੀ ਕਥਾ ਜਿੰਨੀ ਕਿ ਤੁਲਸੀਦਾਸ ਨੇ ਜਿਹੜਾ ਹੈਗਾ ਵਾ ਜਿਹੜਾ ਉਹਦੇ ਰਾਮ ਚਰਿਤ ਮਾਨਸ ਨੇ, ਕਿਉਂਕਿ ਉਹ ਬਹੁਤ ਹੀ ਸੁਰੀਲੇ, ਬੜੀ ਸੋਹਣੀ ਜਿਹੜੀ ਕਵਿਤਾ ਹੈਗੀ ਹੈ ਜਿਹਦੇ ਕਰਕੇ ਜਿਹੜਾ ਉਹ ਆਮ ਜਨ ਮਾਨਸ ਤੱਕ ਪਹੁੰਚੀ ਸੀ ਜੀ।
ਥੋੜੇ ਸ਼ਬਦਾਂ ਜੀ ਤੁਸੀਂ ਕਾਫੀ ਵਿਆਖਿਆ ਕਰਤੀ ਸ਼ਿਵਿੰਦਰ ਜੀ। ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ। ਬ੍ਰੈਂਪਟਨ ਦੇ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਇਲਾਕੇ ਹੁਣ ਇੰਟੀਰੀਅਰ ਸਟਰੀਟ ਤੇ ਸਟੀਵਜ਼ ਦੇ ਇੰਟਰਸੈਕਸ਼ਨ ਤੇ ਆਉਣ ਵਾਲੇ ਸਾਲਾਂ 'ਚ 10 ਤੋਂ ਵੱਧ ਹਾਈ ਰਾਈਜ਼ ਕੌਂਡੋਜ਼ ਦੇ ਪ੍ਰੋਜੈਕਟ ਆ ਰਹੇ ਨੇ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਤੇ ਹਾਈਵੇਜ਼ ਦੇ ਬਿਲਕੁਲ ਨੇੜੇ ਇੱਥੇ ਸ਼ੋਪਰਜ਼ ਵਰਲਡ ਦੇ ਕੋਨੇ ਤੇ 2 ਸਾਲਾਂ ਨੂੰ ਲਾਈਟ ਰੇਲ ਦਾ ਟਰਮੀਨਲ ਵੀ ਬਣ ਜਾਣਾ। ਇੱਥੇ ਹੀ ਸੁਪਰ ਸਟੋਰ ਦੇ ਸਾਹਮਣੇ ਤੇ ਸ਼ੈਰਡਨ ਕਾਲਜ ਦੇ ਬਿਲਕੁਲ ਨਜ਼ਦੀਕ ਅਸੀਂ 21 ਸਟੋਰੀ ਸਟੈਲਾ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਹੈ। ਆਪਣਾ ਯੂਨਿਟ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6470 3008436 6347384
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 6472785003 6472785003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੋਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 6047287011 ਔਰ 6473008436।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਦੋਸਤੋ। ਏਅਰਪੋਰਟ 'ਤੇ ਕੁਈਨ ਦੇ ਇੰਟਰਸੈਕਸ਼ਨ 'ਤੇ ਗ੍ਰੈਂਡ ਤਾਜ ਇੰਡੀਅਨ ਰੈਸਟੋਰੈਂਟ ਹੈਗਾ, ਅਤੇ ਤੁਸੀਂ ਟੇਕ ਆਊਟ ਲਈ, ਡਿਲੀਵਰੀ ਲਈ ਕਾਲ ਕਰ ਸਕਦੇ ਹੋ 905-790-5005। ਡਾਈਨ ਇਨ ਲਈ ਮੈਂ ਤਾਂ ਨਹੀਂ ਕਿਹਾ ਕਿਉਂਕਿ ਕਰੋਨਾ ਦੀ ਪ੍ਰੋਬਲਮ ਆ ਜਿਹੜੀ ਚੱਲ ਰਹੀ ਹੈ, ਪਰ ਤੁਹਾਨੂੰ ਪਤਾ ਰੈਸਟੋਰੈਂਟ ਉੱਥੇ ਹੈਗਾ, ਖਾਣਾ ਬਹੁਤ ਸਵਾਦ ਬਣਾਉਂਦੇ ਨੇ, ਐਕਸਪੀਰੀਅੰਸ ਸ਼ੈੱਫ ਨੇ ਦੋਸਤੋ। ਇੱਕ ਵਾਰੀ ਤੁਸੀਂ ਉੱਥੇ ਖਾਣਾ ਖਾਓਗੇ ਅਤੇ ਫਿਰ ਤੁਸੀਂ ਯਾਦ ਰੱਖੋਗੇ, ਜਦੋਂ ਵੀ ਕੁਈਨ 'ਤੇ ਏਅਰਪੋਰਟ ਦੇ ਇੰਟਰਸੈਕਸ਼ਨ ਤੋਂ ਲੰਘਣ ਲੱਗੋਗੇ ਤੁਹਾਨੂੰ ਯਾਦ ਆਊਗਾ ਵੀ ਇੱਥੇ ਗ੍ਰੈਂਡ ਤਾਜ ਇੰਡੀਅਨ ਰੈਸਟੋਰੈਂਟ ਹੈਗਾ, ਹੋਮ ਡਿਪੂ ਵਾਲੇ ਪਲਾਜ਼ੇ ਦੇ ਵਿੱਚ ਆ। 905-790-5005 ਹੈਗਾ ਜੀ ਇਹਨਾਂ ਦਾ ਨੰਬਰ, ਅਤੇ ਤਾਲਮੇਲ ਕਰ ਲਿਓ ਤੁਸੀਂ। ਪ੍ਰਦੀਪ ਗੋਇਲ ਜੀ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਦੇ ਨੇ, ਨੰਬਰ 647-278-5003। ਹੁਣੇ ਨੋ ਐਬਲੀਗੇਸ਼ਨ ਕੋਟੇਸ਼ਨ ਲਓ ਅਤੇ ਹੁਣੇ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਹਾਡੇ $25-40-50-100 ਬਚਦੇ ਨੇ। ਕਾਲ ਕਰ ਲਿਓ ਜੀ 6472785003। ਔਰਾ ਕਿਚਨਜ਼ ਵਾਲੇ ਬੜੀਆਂ ਸੋਹਣੀਆਂ ਕਮਾਲ ਦੀਆਂ ਕਸਟਮ ਮੇਡ ਕਿਚਨਜ਼ ਬਣਾਉਂਦੇ ਨੇ ਜੀ। ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਇਹਨਾਂ ਨੂੰ ਤਜਰਬਾ, ਬੜੇ ਸਿਆਣੇ ਡਿਜ਼ਾਈਨਰ ਰੱਖੇ ਹੋਏ ਨੇ ਜੀ, ਜਿਨ੍ਹਾਂ ਦਾ ਕੰਮ ਹੀ ਉਹ ਕਿਚਨਜ਼ ਡਿਜ਼ਾਈਨ ਕਰਨਾ। ਥਾਂ ਵਿਜ਼ਿਟ ਕਰਦੇ ਨੇ ਤੁਹਾਡਾ ਘਰ, ਕਿੰਨਾ ਕਿੰਨੀ ਕੁ ਲੰਬੀ ਚੌੜੀ ਹੈ ਕਿਚਨ ਤੁਹਾਡੀ, ਉਹਦੇ ਮੁਤਾਬਕ ਤੁਹਾਨੂੰ ਡਿਜ਼ਾਈਨ ਜਿਹੜਾ ਬਣਾ ਕੇ ਦਿੰਦੇ ਨੇ ਅਤੇ ਫਿਰ ਸੋਹਣੀ ਜਿਹੀ ਕਿਚਨ ਬਣਾ ਦਿੰਦੇ ਨੇ। 905-673-2872 ਇਹਨਾਂ ਦਾ ਨੰਬਰ ਆ। ਪ੍ਰੋਪਰਟੀ ਖਰੀਦਣੀ ਵੇਚਣੀ ਹੈ, ਰਾਜ ਕਲਸੀ ਨਾਲ ਸੰਪਰਕ ਕਰਿਓ, ਮਾਹਰ ਰੀਅਲਟਰ ਨੇ ਜੀ, ਤੁਸੀਂ ਬਾਇਰ ਹੋ ਸੈਲਰ ਹੋ, ਤੁਹਾਨੂੰ ਠੀਕ ਗਾਈਡ ਕਰਨਗੇ। 416-566-2075 ਇਹਨਾਂ ਦਾ ਨੰਬਰ ਆ। ਸ਼ਿਵਿੰਦਰ ਜੀ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਆਪਾਂ ਵੀ ਮੇਰਾ ਖਿਆਲ ਕਥਾ ਜਿਹੜੀ ਇਹ ਖਤਮ ਕਰ ਦਈਏ ਅਤੇ ਆਪਾਂ ਪੰਜਾਬ ਬਾਰੇ ਗੱਲਬਾਤ ਕਰੀਏ, ਪਰ ਪਹਿਲਾਂ ਸਾਡੇ ਸ਼ਾਇਦ ਕਾਲਰ ਇੱਕ ਹੋਰ ਨੇ ਨਾਲ ਸਾਡੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹੈਲੋ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ, ਅਤੇ ਸ਼ਿਵਿੰਦਰ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ। ਅੱਛਾ ਦੇਖੋ, ਇਹ ਜਿਹੜੇ ਚਾਰੇ ਵੇਦ ਨੇ, ਇਹ ਚਾਰੇ ਹੀ ਪੰਜਾਬ ਦੇ ਉੱਤੇ ਲਿਖੇ ਗਏ ਸੀ, ਔਰ ਚਾਰਾਂ ਦੇ ਵਿੱਚ ਕਿਤੇ ਵੀ ਰੱਬ ਦਾ ਜਾਂ ਪਰਮਾਤਮਾ ਦਾ ਜ਼ਿਕਰ ਨਹੀਂ ਆਉਂਦਾ। ਉਹਦੇ ਜ਼ਿਕਰ ਆਉਂਦਾ ਜਿਹੜੀ ਆ ਨੇਚਰ ਬਣੀ ਹੋਈ ਆ, ਦਰਖਤ, ਧਰਤੀ ਕਿਸ ਤਰ੍ਹਾਂ ਸਾਰੀ ਕੁਛ ਬਣੀ, ਤੇ ਇਹ ਸਾਰਿਆਂ ਦਾ ਜ਼ਿਕਰ ਆਉਂਦਾ। ਹੁਣ ਤੁਸੀਂ ਦੇਖੋ,
ਮੈਨੂੰ ਚਾਰਾਂ ਦਾ ਨੀ ਪਤਾ, ਮੈਂ ਰਿਗਵੇਦ ਦੀ ਗੱਲ ਕਰਦਾ ਜੀ, ਰਿਗਵੇਦ ਚ ਨੀ ਆਉਂਦਾ ਗਾ, ਬਾਕੀ ਵੇਦ ਮੈਂ ਪੜ੍ਹੇ ਨੀ, ਹੁਣ ਜ਼ਰੂਰ ਪੜ੍ਹਨੇ ਪੈਣੇ ਮੈਨੂੰ, ਮੇਰਾ ਖਿਆਲ ਸਰਦੀਆਂ ਮੈਂ ਵੇਦ ਹੀ ਪੜੂੰਗਾ।
ਮੈਨੂੰ ਪਤਾ ਨਾ ਹੋ ਬਰਾੜ ਸਾਹਿਬ, ਤੇ ਅੱਛਾ ਹੁਣ ਬਾਲਮੀਕ ਦੀ ਰਮਾਇਣ ਮੰਦਰਾਂ ਚ ਪੜ੍ਹਾਈ ਜਾਂਦੀ ਆ, ਬਾਲਮੀਕੀਆਂ ਨੂੰ ਅੰਦਰ ਨੀ ਵੜਨ ਦਿੱਤਾ ਮੰਦਰਾਂ ਚ, ਹੈਂਜੀ। ਫਿਰ ਰਾਮ ਚੰਦਰ ਜੀ ਨੇ ਭੀਲਣੀ ਦੇ ਜੂਠੇ ਵੇਰ ਖਾਧੇ ਸੀ, ਭੀਲਣੀ ਛੋਟੀ ਜਾਤ ਦੀ ਸੀ, ਇਹਨਾਂ ਨੂੰ ਫਿਰ ਦੇਖੋ ਮੰਦਰਾਂ ਚ ਨੀ ਵੜਨ ਦਿੱਤਾ ਜਾਂਦਾ। ਹੁਣ ਸਾਡੇ ਧਰਮ ਦੇ ਵਿੱਚ ਵੀ ਇਹੋ ਜਿਹੀਆਂ ਕੁਰੀਤੀਆਂ ਆ ਗਈਆਂ ਨੇ, ਸਾਡੇ ਧਰਮ ਵਾਲੇ ਕਿਹੜੇ ਪਿੱਛੇ ਨੇ, ਗੁਰੂਆਂ ਨੇ ਤਾਂ ਬਥੇਰਾ ਕੋਸ਼ਿਸ਼ ਕੀਤੀ ਇਹ ਜਾਤ ਪਾਤ ਕੱਢਣ ਦੀ, ਪਰ ਨਹੀਂ, ਉਹ ਫੇਲ ਹੋ ਗਏ ਤੇ ਕੱਢ ਨੀ ਸਕੇ। ਸਾਡੇ ਵਿੱਚ ਵੀ ਤਾਂ ਹੁਣ ਜੱਟਵਾਦ ਕਿੰਨਾ ਬੜਿਆ ਹੋਇਆ। ਹਾਂਜੀ, ਮੈਂ ਇੰਨਾ ਕਹਿਣਾ ਚਾਹੁੰਦਾ।
ਮਿਹਰਬਾਨੀ ਜੀ, ਧੰਨਵਾਦ ਸ਼ਿਵਿੰਦਰ ਜੀ। ਆਪਾਂ ਪੰਜਾਬ ਵੱਲ ਚੱਲੀਏ ਹੁਣ, ਰੇਲ ਗੱਡੀਆਂ ਕਹਿੰਦੇ ਬੰਦ ਕਰਤੀਆਂ, ਕੇਂਦਰ ਨੇ ਨਾਕਾਬੰਦੀ ਸ਼ੁਰੂ ਕਰਤੀ ਪੰਜਾਬ ਦੀ, ਪੰਜਾਬ ਦੇ ਲੋਕਾਂ ਨੂੰ ਤੰਗ ਕਰਨ ਤੇ ਤੁਰਿਆ ਹੋਇਆ ਕੇਂਦਰ ਹੁਣ।
ਚਰਨਜੀਤ, ਕਿਸਾਨਾਂ ਦੇ ਸੰਘਰਸ਼ ਦੇ ਦੌਰਾਨ ਇੱਕ ਫੈਸਲਾ ਲਿਆ ਗਿਆ ਸੀਗਾ ਕਿ ਜੇਕਰ ਇਹ ਲੱਗਦਾ ਵੀ ਭਾਈ ਜਿਹੜਾ ਖੇਤੀ ਲਈ ਖਾਦ ਜਾਂ ਹੋਰ ਏਦਾਂ ਦੀ ਸਮੱਗਰੀ, ਜ਼ਰੂਰੀ ਸਮੱਗਰੀ ਹੈ, ਉਹਦੇ ਵਿੱਚ ਕੋਈ ਦਿੱਕਤ ਆਉਂਦੀ ਹੈ, ਇਸ ਕਰਕੇ ਅਸੀਂ ਮਾਲ ਗੱਡੀਆਂ ਨੂੰ ਆਉਣ ਦੀ ਇਜਾਜ਼ਤ ਦੇਵਾਂਗੇ। ਕਿਸਾਨਾਂ ਨੇ ਮਾਲ ਗੱਡੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਸੀਗੀ, ਲੇਕਿਨ ਹੁਣ ਕੇਂਦਰ ਨੇ ਆਪਣਾ ਜਿਹੜਾ ਰੁੱਖ ਇਸ ਤਰ੍ਹਾਂ ਅਪਣਾਇਆ ਕਿ ਠੀਕ ਹੈ, ਜੇ ਤੁਸੀਂ ਭਾਈ ਸਾਡੀਆਂ ਤੁਸੀਂ ਰੇਲ ਗੱਡੀਆਂ ਦੂਜੀਆਂ ਰੋਕਦੇ ਹੋ ਤਾਂ ਅਸੀਂ ਵੀ ਫਿਰ ਉਰੇ ਮਾਲ ਗੱਡੀਆਂ ਵੀ ਨਹੀਂ ਆਉਣ ਦਿੰਦੇ। ਮਤਲਬ ਕਿ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਵਾ ਖਾਦ ਸਮੱਗਰੀ ਹੈ, ਜਿਹੜੀ ਖੁਰਾਕ ਸਮੱਗਰੀ ਹੈ, ਉਹ ਮੁਹੱਈਆ ਨਹੀਂ ਕਰਾਉਣ ਦਿੰਦੇ। ਸਿੱਧੇ ਤੌਰ 'ਤੇ ਇਹ ਜਿਹੜਾ ਹੈਗਾ ਜੋ ਕਿਸਾਨੀ ਦਾ ਸੰਘਰਸ਼ ਹੋ ਰਿਹਾ ਉਹਦੇ ਨਾਲ ਆਡਾ ਲਿਆ ਜਾ ਰਿਹਾ ਹੈਗਾ, ਉਹਨੂੰ ਮਤਲਬ ਉਹਦੇ ਤੋਂ ਇੱਕ ਬੈਰ ਕੱਢਿਆ ਜਾ ਰਿਹਾ। ਦੇਖੋ ਪਹਿਲੀ ਗੱਲ ਤਾਂ ਹੈਗੀ ਹੈ ਵੀ ਇਹਨੂੰ ਐਂ ਵੀ ਲੋਕ ਦੇਖ ਰਹੇ ਨੇ ਕਿਸਾਨਾਂ ਨੇ ਵੀ ਇਹ ਅਸਲ ਵਿੱਚ ਸਾਡੇ ਇਹਦੇ ਨਾਲ ਸਾਡਾ ਰੋਹ ਵਧੇਗਾ ਘਟੇਗਾ ਨਹੀਂ, ਤੇ ਇਹ ਬਦਲਾ ਲੈਣ ਨੂੰ ਲਘੂ ਕਾਰਵਾਈ ਵਜੋਂ ਦੇਖਿਆ ਜਾ ਰਿਹਾ। ਪਰ ਇਹਦੇ ਵਿੱਚ ਹੁਣ ਦੇਖਣ ਵਾਲੀ ਚੀਜ਼ ਹੈ ਕਿ ਕੋਈ ਵੀ ਜਿਹੜੀ ਡੈਮੋਕ੍ਰੇਟਿਕ ਕੰਟਰੀ ਹੈ ਉਹ ਕਦੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਨਹੀਂ ਕਰ ਸਕਦੀ। ਆਵਾਮ ਨੂੰ ਹੱਕ ਹੈ ਕਿ ਉਹ ਆਪਣਾ ਰੋਸ ਜ਼ਾਹਰ ਕਰਨ, ਪਰ ਉਹਦਾ ਜਵਾਬ ਕਦੇ ਇਹ ਨਹੀਂ ਹੋ ਸਕਦਾ ਵੀ ਚੰਗਾ ਜੇ ਤੁਸੀਂ ਐਂ ਨਹੀਂ ਕਰੋਗੇ ਤਾਂ ਅਸੀਂ ਐਂ ਕਰ ਦਿਓ। ਇਹ ਸਿਰਫ ਇਹ ਤਾਂ ਇੱਕ ਡੈਮੋਕ੍ਰੇਟਿਕ ਕੰਟਰੀ ਦੀ ਗੱਲ ਹੈ। ਮੈਂ ਤੁਹਾਨੂੰ ਇਤਿਹਾਸ ਮਿਥਿਹਾਸ ਵਿੱਚ ਵੀ ਲੈ ਜਾਂਦਾ ਦੁਬਾਰੇ, ਹੁਣ ਹੀ ਕਥਾ ਕਲਚਰ ਚੋਂ ਨਿਕਲ ਕੇ ਆਇਆ ਸੀ, ਦੁਬਾਰੇ ਵੀ ਲੈ ਜਾਂਦਾ ਇਹ ਗੱਲ ਨੂੰ ਪੁਖਤਾ ਕਰਨ ਲਈ ਕਿ ਰਮਾਇਣ ਦੀ ਹੀ ਗੱਲ ਕਰਦੇ ਸੀ। ਰਮਾਇਣ ਦੇ ਵਿੱਚ ਕਥਾ ਆਉਂਦੀ ਹੈ ਜਦੋਂ ਲਵ ਤੇ ਕੁਛ ਦੇ ਨੇ ਘੋੜਾ ਬੰਨ ਲਿਆ ਰਾਮ ਦਾ, ਤਾਂ ਰਾਮ ਜਿਹੜਾ ਹੈਗਾ ਵਾ ਉਹਨਾਂ ਦੋ ਮੁੰਡਿਆਂ ਨਾਲ ਯੁੱਧ ਛੇੜਨ ਨੂੰ, ਜਿਹੜੇ ਕਿ ਰਾਮ ਦੇ ਮੁੰਡੇ ਨੇ, ਯੁੱਧ ਛੇੜਨ ਨੂੰ ਤਿਆਰ ਹੋ ਜਾਂਦਾ। ਉਹਨੂੰ ਪਤਾ ਨਹੀਂ ਹੁੰਦਾ ਕਿ ਦੋਵੇਂ ਲੜਕੇ ਮੇਰੇ ਨੇ, ਤਾਂ ਵਾਲਮੀਕ ਉਹਨੂੰ ਕਹਿੰਦੇ ਨੇ ਕਿ ਰਾਜਾ ਤੂੰ ਇਹ ਹੱਠ ਕਾਹਤੋਂ ਕਰ ਰਿਹਾ ਹੈਗਾ, ਤੂੰ ਕਿਉਂ ਇਹਨਾਂ ਨਾਲ ਲੜ ਰਿਹਾ? ਉਹ ਕਹਿੰਦੇ ਇਸ ਲਈ ਮੈਂ ਲੜ ਰਿਹਾ ਕਿਉਂਕਿ ਨਿਆਣੇ ਮੇਰਾ ਕਹਿਣਾ ਨਹੀਂ ਮੰਨਦੇ ਹੈਗੇ। ਤਾਂ ਵਾਲਮੀਕ ਫਿਰ ਰਾਮ ਚੰਦਰ ਨੂੰ ਸਮਝਾਉਂਦੇ ਨੇ ਕਿ ਰਾਜਾ ਬਾਲ ਹੱਠ ਤਾਂ ਸਾਰੇ ਜਾਣਦੇ ਨੇ, ਪਰ ਬਾਲ ਹੱਠ ਦਾ ਜਵਾਬ ਹੈ ਉਹ ਰਾਜ ਹੱਠ ਨਹੀਂ ਹੋ ਸਕਦਾ। ਕਹਿਣ ਦਾ ਮਤਲਬ ਹੈ ਕਿ ਆਵਾਮ, ਇਹ ਗੱਲ ਜਿਹੜੇ ਪੁਰਾਣੇ ਗ੍ਰੰਥ ਵੀ ਕਹਿੰਦੇ ਨੇ ਕਿ ਭਾਈ ਵੀ ਪਰਜਾ ਹੱਠ ਕਰੇ ਤਾਂ ਸਮਝ ਆਉਂਦਾ, ਪਰ ਰਾਜਾ ਹੱਠ ਕਰੇ ਸਮਝ ਨਹੀਂ ਆਉਂਦੀ। ਇਹ ਉਹ ਤਾਂ ਗੱਲ ਹੈਗਾ ਉਸ ਸਮੇਂ ਦੀ ਜਦੋਂ ਸਮੰਤਵਾਦ ਸੀ, ਜਦੋਂ ਰਾਜਾ ਸ਼ਾਹੀ ਦਾ ਦੌਰ ਸੀ, ਉਦੋਂ ਦੀਆਂ ਕਥਾਵਾਂ ਨੇ ਇਹ। ਲੇਕਿਨ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤੇ ਇਹ ਲੋਕ ਆਪਣਾ ਤੋੜੀ ਫੁਲਕਾ ਵੀ ਰਾਮਚੰਦਰ ਜੀ ਦੇ ਨਾਂ ਤੇ ਚਲਾਉਂਦੇ ਨੇ, ਇਹਨਾਂ ਨੂੰ ਰਾਮਚੰਦਰ ਜੀ ਦੀ ਇਹ ਕਹਾਣੀ ਨਹੀਂ ਸਮਝ ਆਈ ਹੈਗੀ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਇੱਥੇ ਜਦੋਂ ਡੈਮੋਕ੍ਰੇਟਿਕ ਦੇਸ਼ ਵਿੱਚ ਅਸੀਂ ਰਹਿ ਰਹੇ ਹਾਂ, ਡੈਮੋਕ੍ਰੇਸੀ ਨੂੰ ਅਡੋਪਟ ਕੀਤਾ ਹੋਇਆ, ਉਦੋਂ ਇਹ ਸਰਕਾਰ ਕਰ ਰਹੀ ਹੈ, ਸਿੱਧੇ ਤੌਰ ਤੇ ਕਿਸਾਨਾਂ ਨੂੰ ਸਬਕ ਸਿਖਾ ਰਹੀ ਹੈ। ਇਹੀ ਨਹੀਂ, ਕੱਲ ਬੀਜੇਪੀ ਵਾਲਿਆਂ ਨੇ ਹੋਰ ਗੱਲ ਆਖ ਦਿੱਤੀ ਕਿ ਪੁੱਤ ਕਿਸਾਨਾਂ ਦੇ ਜਿਹੜੇ ਪੁਤਲੇ ਨੇ ਉਹ ਕਿਉਂ ਮੋਦੀ ਦੇ ਪੁਤਲੇ ਫੂਕੇ ਨੇ, ਇਸ ਵਿਰੁੱਧ ਅਸੀਂ ਜਿਹੜਾ ਜੀ ਮਾਨਹਾਨੀ ਦਾ ਕੇਸ ਕਰਾਂਗੇ, ਕਿਉਂਕਿ ਇਹਦਾ ਕਾਰਨ ਹੈ, ਕਿਉਂਕਿ ਇਹ ਜਿਹੜਾ ਰਾਮਚੰਦਰ ਜੀ ਦੀ ਕਹਾਣੀ ਹੈ ਰਾਵਣ ਵਾਲੀ, ਇਹ ਤਾਂ ਜੀ ਇਹਦੇ ਨਾਲ ਸਾਡੇ 125 ਕਰੋੜ ਹਿੰਦੂਆਂ ਦਾ ਅਪਮਾਨ ਹੋਇਆ, ਤਾਂ ਕਰਕੇ ਅਸੀਂ ਜਿਹੜਾ ਜੀ ਇਹਦੇ ਵਿਰੁੱਧ ਕੋਈ ਐਕਸ਼ਨ ਲਵਾਂਗੇ, ਬੀਜੇਪੀ ਦੀ ਕੋਰ ਕਮੇਟੀ ਨੇ ਕਿਹਾ। ਮੈਂ ਤੁਹਾਨੂੰ ਦੱਸ ਦਿਆਂ ਕਿ ਪੁਤਲਾ ਸਾੜਨ ਵਾਲਿਆਂ ਦੇ ਵਿੱਚੋਂ, ਪੁਤਲਾ ਜਲਾਉਣ ਵਾਲਿਆਂ ਵਿੱਚੋਂ ਇਕੱਲੇ ਇੱਕ ਭਾਈਚਾਰੇ ਦੇ ਲੋਕ ਨਹੀਂ ਸੀ, ਸਮੂਹ ਪੰਜਾਬੀਆਂ ਨੇ ਪੁਤਲੇ ਜਿਹੜੇ ਹੈਗੇ ਆ ਨਰਿੰਦਰ ਮੋਦੀ ਅਬਾਨੀ ਅਡਾਨੀ ਦੇ ਸਾੜੇ ਨੇ। ਇਹ 'ਚ ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਸਿੱਖ ਵੀ ਸੀ, ਈਸਾਈ ਵੀ ਸੀ, ਹਰ ਤਰ੍ਹਾਂ ਦੇ ਬੰਦੇ ਸ਼ਾਮਿਲ ਸੀ ਜੋ ਕਿ ਪੰਜਾਬ ਦੇ ਸੰਘਰਸ਼ ਨਾਲ ਜੁੜੇ ਹੋਏ ਸੀ। ਅੱਛਾ, ਇਹ ਪੁਤਲੇ ਇਕੱਲੇ ਪੰਜਾਬ 'ਚ ਨਹੀਂ ਸਾੜੇ ਗਏ, ਹਰਿਆਣੇ ਵਿੱਚ ਵੀ ਸਾੜੇ ਗਏ ਨੇ। ਹਰਿਆਣੇ ਵਿੱਚ ਤਾਂ ਫਿਰ ਆਲ ਓਵਰ ਜਿਹੜੀ ਵੱਡੀ ਗਿਣਤੀ ਹੈ ਉਹ ਹਿੰਦੂ ਕਿਸਾਨਾਂ ਦੀ ਹੈ, ਜੇ ਇਹਨੂੰ ਧਰਮ ਦੇ ਐਂਗਲ ਤੋਂ ਹੀ ਦੇਖਣਾ ਬਈ, ਤਾਂ ਫਿਰ ਤੁਸੀਂ ਕਿਵੇਂ ਦਾਅਵਾ ਕਰਦੇ ਹੋ ਕਿ 1 ਕਰੋੜ 25 ਲੱਖ ਜਿਹੜੇ 125 ਕਰੋੜ ਜਿਹੜੇ ਹਿੰਦੂਆਂ ਦੀ ਬੇਇੱਜ਼ਤੀ ਹੋਈ ਹੈ? ਅੱਛਾ, ਹੁਣ ਇੱਕ ਹੋਰ ਥੋੜ੍ਹਾ ਜਿਹਾ ਇਤਿਹਾਸ ਚੇਤੇ ਕਰਾਉਣਾ ਪੈਂਦਾ, ਕਿਉਂਕਿ ਬੀਜੇਪੀ ਨੂੰ ਖਾਸ ਕਰਕੇ ਚੇਤੇ ਕਰਾਉਣਾ ਪੈਂਦਾ, ਕਿਉਂਕਿ ਇਤਿਹਾਸ ਭੁੱਲਣ ਦੀ ਬਿਮਾਰੀ ਜਾਂ ਕਹਿ ਲਓ ਕਿ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਬਿਮਾਰੀ ਹੈ। ਇਹ ਕਹਿੰਦੇ ਕਿ ਕਿਵੇਂ ਮਤਲਬ ਇੱਦਾਂ ਕਰ ਦਿੱਤਾ ਕਿ ਮੋਦੀ ਦਾ ਮੋਦੀ ਨੂੰ ਜਿਹੜਾ ਰਾਵਣ ਬਣਾ ਕੇ ਪੇਸ਼ ਕੀਤਾ। 1946 ਦਾ ਵਾਕਿਆ ਯਾਦ ਕਰੋ, RSS ਦਾ ਪੇਪਰ ਆ, ਆਰਗਨਾਈਜ਼ਰ ਨੇ BR ਅੰਬੇਡਕਰ, ਭੀਮ ਰਾਓ ਅੰਬੇਡਕਰ ਉਹਨਾਂ ਨੂੰ ਰਾਵਣ ਬਣਾ ਕੇ ਪੇਸ਼ ਕੀਤਾ ਸੀ। ਫਰੰਟ ਪੇਜ 'ਤੇ ਉਹਦੀ ਜਿਹੜੀ ਹੈਗੀ ਹੈ ਫੋਟੋ ਲਾਈ ਸੀ, ਕਿਉਂਕਿ ਉਹ ਅੰਬੇਡਕਰ ਦੀ ਵਿਚਾਰਧਾਰਾ ਦੇ ਉਲਟ ਸੀ। ਇਹ ਵੱਖਰੀ ਗੱਲ ਆ ਕਿ ਅੱਜ ਪੰਜਾਬ ਦੇ ਵਿੱਚ ਦਲਿਤ ਪੱਤਾ ਖੇਡਣ ਲੱਗੀ ਬੀਜੇਪੀ, ਅੰਬੇਡਕਰ ਸਾਹਿਬ ਦੀਆਂ ਫੋਟੋਆਂ ਲਾ ਰਹੀ ਹੈ। ਉਸ ਸਮੇਂ ਅੰਬੇਡਕਰ ਬਣਾ ਕੇ ਬੀਜੇਪੀ ਨੇ ਅੰਬੇਡਕਰ ਨੂੰ ਰਾਵਣ ਬਣਾਇਆ ਸੀ, ਕਿਉਂਕਿ ਉਹ ਅੰਬੇਡਕਰ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਸੀਗੇ, ਉਹਨੂੰ ਰਾਵਣ ਦੇ ਤੌਰ 'ਤੇ ਖਲਨਾਇਕ ਦੇ ਤੌਰ 'ਤੇ ਬਣਾਇਆ ਸੀ। ਉਦੋਂ ਕਦੇ ਕੋਈ ਬੇਅਦਬੀ ਵਾਲੀ ਗੱਲ ਨਹੀਂ।
ਬਿਲਕੁਲ, ਇੱਕ ਕਾਲਰ ਸਾਡੇ ਨਾਲ ਨੇ, ਹਾਂਜੀ, ਸ਼ਾਰਟ 'ਚ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ?
ਹਾਂਜੀ, ਸਤਿ ਸ਼੍ਰੀ ਅਕਾਲ, ਮੇਰੀ ਵਾਰੀ ਹੈ ਜੀ।
ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਸ਼ਾਰਟ ਦੇ ਵਿੱਚ।
ਹਾਂਜੀ ਛੋੜ ਦੇ ਵਿੱਚ ਬਰਾੜ ਜੀ ਇਹ ਆ, ਮੈਂ ਤਾਂ ਪਹਿਲਾਂ ਇਹ ਕਹੂੰਗਾ ਲੈ ਵੀ ਜਿਹੜਾ ਇਹ ਕਿਸਾਨਾਂ ਨੇ ਮੋਦੀ ਦੇ ਪੁਤਲੇ ਸਾੜੇ ਆ, ਸਭ ਤੋਂ ਪਹਿਲਾਂ ਆਪਣੇ ਕੈਪਟਨ ਦਾ ਸਾੜਨਾ ਚਾਹੀਦਾ ਸੀ ਜਿਹੜਾ ਪੰਜਾਬ ਦਾ ਹੁਣ ਮੁੱਖ ਮੰਤਰੀ ਆ, ਦੂਜੇ ਨੰਬਰ ਤੇ ਬਾਦਲ ਦਾ ਸਾੜਨਾ ਚਾਹੀਦਾ ਸੀ, ਤੇ ਤੀਜੇ ਨੰਬਰ ਤੇ ਮੋਦੀ ਨੂੰ ਰੱਖਣਾ ਚਾਹੀਦਾ ਸੀ ਜੀ। ਤੇ ਇੱਕ ਗੱਲ ਮੇਰੀ ਹੋਰ ਹੈ ਰਾਈਟ ਵੇ, ਉਹ ਇਹ ਆ ਮੈਂ ਅੱਜ ਕਿਸੇ ਚੈਨਲ ਤੇ ਸਵੇਰੇ ਸੁਣ ਰਿਹਾ ਸੀ, ਤੁਹਾਡੇ 770 ਤੇ ਸੁਣ ਰਿਹਾ ਸੀ ਸ਼ਾਇਦ, ਲਵੀ ਉਹ ਕੇਰਲਾ ਦੇ ਮੁੱਖ ਮੰਤਰੀ ਨੇ ਸਬਜ਼ੀਆਂ ਦੇ ਘੱਟੋ ਘੱਟ ਮੁੱਲ ਤੈਅ ਕੀਤੇ ਆ, ਉਹਨੇ ਕੀਤੇ ਲਵੀ ਜਿੰਨੀ ਵੀ ਕੋਸਟ ਹੋਊਗੀ ਉਹ ਤੋਂ 20% ਉੱਤੇ ਜੇ ਕੋਈ ਬਾਜ਼ਾਰ ਚ ਸਬਜ਼ੀ ਨਹੀਂ ਵਿਕੂਗੀ ਤੇ ਗੌਰਮੈਂਟ ਖਰੀਦੂਗੀ। ਜੇ ਕੇਰਲਾ ਦਾ ਮੁੱਖ ਮੰਤਰੀ ਇੱਦਾਂ ਕਰ ਸਕਦਾ ਤਾਂ ਪੰਜਾਬ ਦਾ ਮੁੱਖ ਮੰਤਰੀ ਕਿਉਂ ਨੀ ਕਰ ਸਕਦਾ ਜੀ?
ਧੰਨਵਾਦ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਇੱਕ ਲਓ ਜੀ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਆਪਾਂ ਦੁਬਾਰਾ 6 ਮਿੰਟ ਨਾਲ ਗੱਲਬਾਤ ਕਰਦੇ ਹਾਂ।
P for popular, P for pizza,
P for pehla,
pehla
haanji na dooja na teeja, khao hamesha number 1 popular pizza
jithe na sirf tusi apne manpasand pizza balki swad le karare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular ਪੀਜ਼ਾ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਦੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਪੰਜਾਬ ਤੋਂ 6 ਬਿੰਦਰ ਸਾਡੇ ਨਾਲ ਨੇ ਜੀ। ਗੱਲਬਾਤ ਚੱਲ ਰਹੀ ਹੈ ਕਿ ਕੇਂਦਰ ਸਰਕਾਰ ਆ ਜਿਹੜੀ ਉਹ ਬਦਲਾ ਲਊ ਕਾਰਵਾਈਆਂ ਦੇ ਤਹਿਤ ਪੰਜਾਬ ਨੂੰ ਜਾਣ ਵਾਲਾ ਸਮਾਨ ਆ ਜਿਹੜਾ ਉਹ ਬੰਦ ਕਰ ਰਹੀ ਆ। 6 ਬਿੰਦਰ ਜੀ, ਫਿਰ ਇਹਦੇ ਆਫਟਰ ਇਫੈਕਟਸ ਕੀ ਹੋਣਗੇ, ਕੀ ਗੰਭੀਰ ਸਿੱਟੇ ਨਿਕਲਣਗੇ
ਇਹਦੇ ਵਿੱਚ? ਚਰਨਜੀਤ, ਇਹ ਹੈ ਕਿ ਇੱਕ ਤਾਂ ਲੜਾਈ ਤਿੱਖੀ ਹੋਊਗੀ, ਹੋਰ ਦੂਜੇ ਪਾਸੇ ਸੈਂਟਰ ਚਾਹੁੰਦਾ ਹੀ ਆ ਕਿ ਇੱਦਾਂ ਟਕਰਾਅ ਪੈਦਾ ਹੋਵੇ ਜਿਹੜੇ ਟਕਰਾਅ ਦੇ ਵਿੱਚ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਕੋਸ਼ਿਸ਼ ਕਰੇ ਜੀ ਵੀ ਪੰਜਾਬ ਤਾਂ ਦੇਖੋ ਜੀ ਸ਼ਾਂਤੀ ਵਾਲਾ ਇਲਾਕਾ ਨਹੀਂ ਰਿਹਾ, ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ, ਮਤਲਬ ਕੁਝ ਵੀ ਅੱਗੇ ਜਾ ਕੇ ਕੋਈ ਇੱਦਾਂ ਦੇ ਸਟੈਪ ਹੋ ਸਕਦੇ ਨੇ ਜਿਹਦੇ ਵਿੱਚ ਸੈਂਟਰ ਵੀ ਸੋਚ ਸਕਦਾ ਵੀ ਟਕਰਾਅ ਵਾਲੀ ਜਿਹੜੀ ਪੁਜੀਸ਼ਨ ਲਈ ਜਾਵੇ ਪੰਜਾਬ ਦੇ ਨਾਲ। ਸੋ ਇਸ ਕਰਕੇ ਇਹ ਚੀਜ਼ਾਂ ਦਾ ਹੈ। ਇੱਕ ਪਹਿਲਾਂ ਭਾਈ ਸਾਹਿਬ ਨੇ 1-2 ਸਵਾਲ ਕੀਤੇ ਸੀ, ਉਹਦਾ ਜਵਾਬ ਵੀ ਦੇ ਦੇਣਾ ਮੇਰੇ ਖਿਆਲ ਬਣਦਾ। ਇੱਕ ਤਾਂ ਹੈ ਕਿ ਉਹਨਾਂ ਨੇ ਕਿਹਾ ਕਿ ਜੀ ਕੈਪਟਨ ਦੇ ਤੇ ਬਾਦਲ ਦੇ ਪੁੱਤ ਦੇ ਸਾਲਨੇ ਚਾਹੀਦੇ ਨੇ, ਕਿਉਂਕਿ ਦੇਖੋ ਮੁੱਦਾ ਜਿਹੜਾ ਹੈ ਨਾ ਇਹ ਹੈਗਾ ਸੈਂਟਰ ਗੌਰਮੈਂਟ ਦਾ ਕਾਨੂੰਨ, ਸੈਂਟਰ ਗੌਰਮੈਂਟ ਨੇ ਬਣਾਏ ਹੈਗੇ ਨੇ, ਤੋ ਉਹਨੂੰ ਜਿਸ ਤਰ੍ਹਾਂ ਦਾ ਕਿਸਾਨ ਰੋਹ ਕਰ ਰਹੇ ਨੇ, ਕਿਸਾਨ ਆਪਣੇ ਮੰਗਾਂ ਮਨਵਾਉਣ ਤੇ ਆਲੇ ਜਿੱਦ ਵੀ ਸੈਂਟਰੀ ਕਰ ਰਹੀ ਹੈ, ਇਸ ਲਈ ਸੈਂਟਰ ਇਹ ਤਾਂ ਸਭ ਤੋਂ ਵੱਡੀ ਦੋਖੀ ਹੈ। ਇਹ ਗੱਲ ਠੀਕ ਹੈ ਕਿ ਕਾਂਗਰਸ, ਅਕਾਲੀ ਜਾਂ ਕੋਈ ਹੋਰ ਪਾਰਟੀ ਹੈ ਉਹਨਾਂ ਦੀਆਂ ਪਾਲਿਸੀਆਂ ਵੀ ਉਹੀ ਨੇ, ਪਰ ਇੱਥੇ ਜਿਹੜਾ ਸਿੱਧੇ ਤੌਰ 'ਤੇ ਸੈਂਟਰ ਨੇ ਜਿਹੜਾ ਹੈਗਾ ਆਪਣਾ ਜਿਹੜਾ ਕਰੂਰ ਰੂਪ ਦਿਖਾਇਆ ਹੋਇਆ, ਦੂਜਾ ਇਹਨਾਂ ਦਾ ਸਵਾਲ ਸੀਗਾ ਕਿ ਵੀ ਕੇਰਲ ਦੇ ਮੁੱਖ ਮੰਤਰੀ ਨੇ ਘੱਟੋ ਘੱਟ 16 ਫਸਲਾਂ ਦੇ ਉੱਤੇ ਇੱਕ ਨਿਯਮਤ ਜਿਹੜਾ ਕਰ ਦਿੱਤਾ ਕੰਮ, ਉਹ ਵੀਰਵਾਰ ਦੀ ਖਬਰ ਹੈ, ਪੁਰਾਣੀ ਖਬਰ ਹੈ, 3 ਦਿਨ ਹੋ ਗਏ ਇਸ ਖਬਰ ਨੂੰ, ਪਿਛਲੇ ਮੈਂ ਹੁਣ ਵੀਰਵਾਰ ਹਫ਼ਤਾ ਹੋ ਗਿਆ, ਸਗੋਂ ਵੀਰਵਾਰ ਕਿਉਂ ਅੱਜ ਹੁਣ ਮਤਲਬ ਵੀਰਵਾਰ ਤਾਂ ਆਉਣ ਵਾਲਾ ਹੋ ਗਿਆ, ਸਗੋਂ ਇੱਕ ਹਫ਼ਤਾ ਹੋ ਗਿਆ, ਮੀਡੀਆ ਵਿੱਚ ਹੌਲੀ ਹੌਲੀ ਖਬਰ ਪਹੁੰਚਦੀ ਆ। ਦੇਖੋ ਬਿਲਕੁਲ ਸਹੀ ਹੈ ਤੁਹਾਡੀ ਗੱਲ ਕਿ ਕੇਰਲ ਨੇ ਕਰ ਦਿੱਤਾ, ਪੰਜਾਬ ਵੀ ਕਰ ਸਕਦਾ, ਪਰ ਚੱਕਰ ਇਹ ਹੈ ਕਿ ਪੰਜਾਬ ਦੀ ਹਾਲਤ ਇਹ ਹੋਈ ਹੈ ਕਿ ਪੰਜਾਬ 'ਚ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਵੀ ਬਹੁਤ ਕਰਜ਼ਾ ਚਾੜ੍ਹ ਦਿੱਤਾ, ਅਤੇ ਹੁਣ ਵਾਲੀ ਸਰਕਾਰ ਨੇ ਵੀ ਕਰਜ਼ਾ ਹੋਰ ਸਿਰੇ ਚਾੜ੍ਹ ਦਿੱਤਾ, ਅਤੇ ਬਾਕੀ ਜਿਹੜਾ ਸੈਂਟਰ ਨੇ ਆਪਣੀ ਜਿਹੜੀ ਮੁੱਠੀ ਘੁੱਟੀ ਹੋਈ ਹੈ, ਇਸ ਕਰਕੇ ਪੰਜਾਬ ਦੀ ਜਿਹੜੀ ਹਾਲਤ ਹੈ ਉਹ ਮਾੜੀ ਹੈ ਕੇਰਲ ਨਾਲੋਂ। ਕੇਰਲ ਵਿੱਚ ਜਦਕਿ ਇੱਦਾਂ ਦੀ ਪੁਜੀਸ਼ਨ ਨਹੀਂ ਹੈਗੀ, ਕੇਰਲ ਦੇ ਵਿੱਚ ਕੀ ਹੈ ਕਿ ਉੱਥੇ ਦੀ ਜਿਹੜੀ ਗੌਰਮੈਂਟ ਹੈ ਉਹਦੀਆਂ ਜਿਹੜੀਆਂ ਇੱਕ ਸੂਬਾਈ ਪੱਧਰ ਦੀ ਜਿਹੜੀ ਗੌਰਮੈਂਟ ਇੱਕ ਕੰਮ ਕਰ ਸਕਦੀ ਹੁੰਦੀ ਆ ਆਪਣੇ ਆਵਾਮ ਲਈ, ਉਹਨੇ ਵਧੀਆ ਕੀਤਾ, ਉਹਦਾ ਰਿਪੋਰਟ ਕਾਰਡ ਵਧੀਆ, ਉੱਥੇ ਉਹਨੇ ਇੱਦਾਂ ਦੇ ਕੰਮ ਕੀਤੇ ਹੋਏ ਨੇ ਜਿਹਦੇ ਕਰਕੇ ਉਹ ਆਪਣੇ ਲੋਕਾਂ ਨੂੰ ਸਹੂਲਤਾਂ ਦੇ ਸਕਦੇ ਨੇ। ਸਾਡੇ ਪੰਜਾਬ ਦੀ ਹਾਲਤ ਇਹ ਹੈ ਕਿ ਕੁਛ ਤਾਂ ਜਿਹੜਾ ਕੇਂਦਰ ਨੇ ਮੁੱਠੀ ਘੁੱਟੀ ਉਹ ਤਾਂ ਸਾਰੇ ਸੂਬਿਆਂ 'ਤੇ ਪ੍ਰਭਾਵ ਪੈ ਰਿਹਾ, ਉੱਦਾਂ ਕੇਰਲ 'ਤੇ ਵੀ ਪੈ ਰਿਹਾ ਹੈਗਾ, ਲੇਕਿਨ ਪੰਜਾਬ ਜਿਹੜੀਆਂ ਰਾਜ ਕਰਦੀਆਂ ਲੋਕਲ ਪਾਰਟੀਆਂ ਨੇ, ਸੂਬਾਈ ਸਰਕਾਰਾਂ ਨੇ, ਚਾਹੇ ਮੌਜੂਦਾ ਕਾਂਗਰਸ ਹੈ, ਕਾਂਗਰਸ ਨੇ ਪਿਛਲੇ 3 ਸਾਲਾਂ ਦੇ ਵਿੱਚ 500 ਕਰੋੜ ਦਾ ਹੋਰ ਕਰਜ਼ਾ ਚਾੜ੍ਹ ਦਿੱਤਾ, ਅਤੇ ਇੱਦੋਂ ਪਹਿਲਾਂ ਜਿਹੜੇ ਬਾਦਲਕੀਆਂ ਦਾ ਰਾਜ ਸੀ ਬੀਜੇਪੀ ਦੇ ਨਾਲ ਮਿਲ ਕੇ 10 ਸਾਲਾਂ ਦਾ, ਉਹਦੇ ਵਿੱਚ ਕਿੰਨਾ ਹੀ ਕਰਜ਼ਾ ਚੜ੍ਹ ਗਿਆ। ਸੋ ਇਸ ਕਰਕੇ ਪੰਜਾਬ ਦੀਆਂ ਜਿਹੜੀਆਂ ਆਪਣੀਆਂ ਹਕੂਮਤਾਂ ਰਹੀਆਂ ਨੇ ਲੋਕਲ ਅਤੇ ਮੌਜੂਦਾ ਵੀ ਹੈਗੀ ਆ, ਉਹਦੀਆਂ ਨਲੈਕੀਆਂ ਨੇ ਜਿਹਦੇ ਕਰਕੇ ਕੇਰਲ ਵਾਲੀਆਂ ਸਹੂਲਤਾਂ ਤੋਂ ਪੰਜਾਬ ਵਾਂਝਾ।
ਸ਼ਿਵਿੰਦਰ ਜੀ, ਪਿਛਲੇ ਦਿਨਾਂ ਦੇ ਵਿੱਚ ਕੁੱਲ ਹਿੰਦ ਕਿਸਾਨਾਂ ਦੀ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ, ਬਾਕੀ ਸੂਬਿਆਂ ਦੇ ਕਿਸਾਨ ਆ ਜਿਹੜੇ ਉਹ ਕੀ ਸੋਚ ਰਹੇ ਨੇ?
ਹੁਣ ਤਾਂ ਕਿਸਾਨਾਂ ਨੇ ਅੱਗੇ ਜਾ ਕੇ ਜਿਹੜਾ ਆਪਣਾ ਫੈਸਲਾ ਲਿਆ ਹੈਗਾ ਚਰਨਜੀਤ, ਉਹ ਇਹੀ ਲਿਆ ਕਿ ਇਹਨਾਂ ਨੇ ਇੱਕ ਤਾਂ ਸਿੱਧੇ ਤੌਰ 'ਤੇ ਕਿਹਾ ਕਿ ਸਰਕਾਰ ਦੀ ਹਰ ਤਰ੍ਹਾਂ ਦੀ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਵਿਰੋਧ ਉਹ ਕਰਨਗੇ। ਦੂਜੇ ਪਾਸੇ ਵੱਡੇ ਪੱਧਰ ਉੱਤੇ ਐਲਾਨ ਕੀਤਾ ਕਿ ਆਉਂਦੇ ਦਿਨਾਂ ਦੇ ਵਿੱਚ ਇੱਕ ਵੱਡੀ ਰੈਲੀ 7 ਨਵੰਬਰ ਨੂੰ ਕੀਤੀ ਜਾਏਗੀ, ਜਿਹਦੇ ਵਿੱਚ ਸੈਂਟਰ ਦਾ ਮੂੰਹ ਤੋੜਵਾਂ ਜਵਾਬ ਦੇਣ ਨੂੰ ਦੀ ਤਿਆਰੀ ਕੀਤੀ ਜਾ ਰਹੀ ਹੈ ਪੂਰੀ ਤਰ੍ਹਾਂ ਨਾਲ। ਇਹਦੇ ਵਿੱਚ ਨੈਸ਼ਨਲ ਲੈਵਲ ਦੀਆਂ 250 ਜਥੇਬੰਦੀਆਂ ਨੇ, ਕੁੱਲ ਹਿੰਦ ਜਿਹੜੀ ਕਿਸਾਨ ਸਭਾਵਾਂ ਬਣੀ ਹੋਈ ਹੈ, ਸੰਗਠਨ ਬਣਿਆ, ਉਹਨੇ ਆਪਣੀ ਮੀਟਿੰਗ ਦੇ ਵਿੱਚ ਹੱਲਾ ਬੋਲਿਆ ਕਿ 7 ਨਵੰਬਰ ਨੂੰ ਇੱਕ ਚੱਕਾ ਜਾਮ ਕੀਤਾ ਜਾਊਗਾ 4 ਘੰਟੇ ਦਾ। ਸੋ ਇਹ ਮਤਲਬ ਇੱਕ ਵੱਡਾ ਐਲਾਨ ਹੈ। ਬਾਕੀ ਇਹ ਹੈਗਾ ਕਿ ਬਿਹਾਰ ਚੋਣਾਂ ਦੇ ਵਿੱਚ ਅਸਰ ਦਿਖ ਰਿਹਾ, ਬਿਹਾਰ ਚੋਣਾਂ ਦੇ ਵਿੱਚ ਇਸੇ ਸੰਗਠਨ ਨੇ ਐਲਾਨ ਕਰ ਦਿੱਤਾ ਕਿ ਉਹ ਬੀਜੇਪੀ ਦੇ ਉਲਟ ਜਿਹੜਾ ਹੈਗਾ ਪ੍ਰਚਾਰ ਕਰੂਗੀ, ਜਾ ਕੇ ਬੀਜੇਪੀ ਦੀ ਸਰਕਾਰ ਦੇ ਉਲਟ ਕਰੂਗੀ। ਆਉਂਦੇ ਸਮੇਂ ਦੇ ਵਿੱਚ ਪ੍ਰੈਸ਼ਰ ਵੱਧ ਸਕਦਾ, ਇਹ ਅੰਦੋਲਨ ਹੈ ਪੰਜਾਬ ਅਤੇ ਹਰਿਆਣੇ ਵਿੱਚੋਂ ਨਿਕਲ ਕੇ, ਕਿਉਂਕਿ ਪੰਜਾਬ ਅਤੇ ਹਰਿਆਣੇ 'ਚ ਤਾਂ ਹੈਗਾ ਹੀ ਆ, ਹਰਿਆਣੇ ਵਿੱਚ ਹੋਰ ਤਕੜਾ ਹੋ ਸਕਦਾ, ਸੈਂਟਰਲ ਯੂਪੀ ਵਿੱਚ ਵੀ
ਸਮਾਂ ਖਤਮ ਹੋ ਗਿਆ। ਸ਼ਿਵਿੰਦਰ ਜੀ ਆਪਣਾ ਮਾਫ਼ੀ ਚਾਹੁੰਦਾ ਮੈਂ, ਆਪਾਂ ਇਸ ਤੋਂ ਅੱਗੇ ਨਹੀਂ ਕੰਟੀਨਿਊ ਕਰ ਸਕਦੇ, ਕੱਲ੍ਹ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ, ਆਪਾਂ ਕੱਲ੍ਹ ਨੂੰ ਮਿਲਦੇ ਹਾਂ, ਹੁਣ ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाकर हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी, फॉर मोर डिटेल्स विजिट eawaz.com।
ਖੁੱਲ ਗਿਆ ਵੇ, ਖੁੱਲ ਗਿਆ
ਫਲਾਇੰਗ ਫੈਸ਼ਨ, ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ, 905-695-9797। ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premiere Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAZ, visit hotstar.com/CA.
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ South Brampton Day. Call 905-874-7171.
आप CIBC Global Money Transfer के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं।